discussing it. ਸਾਰੀ ਰਾਤ ਹੀ ਉੱਤੇ ਬਹੁਤ ਸਾਰੇ ਪ੍ਰੇਮੀ ਕਰਮ ਸਰ ਰਹਿਣ ਸਵਾਈ ਦਾ ਲਾਭ ਉਠਾ ਚੁੱਕੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਇੱਥੇ ਪਹੁੰਚ ਗਏ। ਹੁਣ ਕੋਸ਼ਿਸ਼ ਕਰੋ ਆਪਣੇ ਹਥਿਆਰ ਨੂੰ ਆਪਣੇ ਮਨਾਂ ਨੂੰ ਬਾਹਰੋਂ ਰੋਕ ਕੇ ਹਰੀ ਜਸ ਵਿੱਚ ਜੋੜਨ ਦੀ। ਗੁਰੂ ਬਾਬਾ ਜੀ ਦੇ ਕੁਛ ਕੌਤਕ ਜਿਹਨਾਂ ਨੇ ਦੁਨੀਆਂ ਵਿੱਚ ਆ ਕੇ ਪਤਾ ਨਹੀਂ ਕਿਤਨੀ ਦੁਨੀਆਂ ਦਾ ਉਧਾਰ ਕੀਤਾ ਹੈ, ਇਸ ਕਲਯੁਗ ਨੂੰ ਸਤਯੁਗ ਬਣਾਇਆ ਸੀ, ਸੋ ਉਹਨਾਂ ਵਿੱਚੋਂ ਕੁਛ ਕੁ ਵਿਚਾਰਾਂ ਸਮੇਂ ਅਨੁਸਾਰ ਪ੍ਰਾਪਤ ਕਰਕੇ ਮਨਾਂ ਨੂੰ ਸ਼ਾਂਤ ਕਰਕੇ ਗੁਰੂ ਨਾਨਕ ਜੀ ਦੇ ਮੋਦਕਿਤ ਸ਼ਰਧਾਲੂ ਬਣ ਕੇ ਆਪ ਜੀ ਦੇ ਦੱਸੇ ਅਸੂਲਾਂ ਦੇ ਅਨੁਸਾਰ ਜਨਮ ਨੂੰ ਸਫਲ ਕਰਨ ਦਾ ਉਪਰਾਲਾ ਕਰੋ। ਸਾਰੇ ਹੀ ਬੋਲਿਆ ਕਰੋ ਕਿਉਂਕਿ ਰਸਨਾ ਦੀ ਸਫਲਤਾ ਹਰੀ ਜਸ ਕੀਤੀਆਂ ਹੈ, ਪੈਰਾਂ ਦੀ ਸਫਲਤਾ ਗੁਰੂ ਬਾਬੇ ਦੇ ਦਰਬਾਰ ਵੱਲ ਆਉਣ ਕਰਕੇ ਹੈ, ਮਸਤਕ ਦੀ ਸਫਲਤਾ ਗੁਰੂ ਨਾਲ ਨਮਸਕਾਰ ਕੀਤਿਆਂ ਹੈ, ਕੰਨਾਂ ਦੀ ਸਫਲਤਾ ਹਰੀ ਜਸ ਸੁਣਿਆ ਹੈ, ਇਸੇ ਤਰ੍ਹਾਂ ਨੇਤਰਾਂ ਦੀ ਸਫਲਤਾ ਗੁਰੂ ਦੇ ਦਰਸ਼ਨ ਕੀਤੇ ਹਨ। ਦਇਓ ਆਪਣੇ ਸਮੇਂ ਨੂੰ ਸਫਲਾ ਕਰੋ ਔਰ ਮਨ ਨੂੰ ਹਰੀ ਜਸ ਵੀ ਜੋੜ ਕੇ ਸ਼ਾਂਤ ਕਰਨ ਦੀ ਖੇਚਲ ਕਰੋ। ਭੋਲੇ ਦਾਸ ਬੋਲਿਆ ਕਰੇਗਾ ਫਿਰ ਸਾਰੇ ਭਾਈ, ਉਸ ਤੋਂ ਬਾਅਦ ਸਭ ਬੀਬੀਆਂ ਗੱਲ ਲੱਗ ਕੇ ਸ਼ਬਦ ਵਿੱਚ
ਜਿਨ ਕਰ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਪ੍ਰਸਾਦ ਨੇ, ਜਿਨ ਕਰ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਪ੍ਰਸਾਦ ਨੇ, ਜਿਨ ਕਰ ਰਾਖੀ ਮੇਰੀ Thank you.
ਕਰਨਾ ਠੀਕ ਲੈ ਆਵੈ ਮੇਰੇ ਆਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛੁ ਨਾਹੀ ਜਮ ਨਹੀਂ ਆਵੈ ਨੇਰੇ ਜੋ ਤੇਰੇ ਰੰਗ ਰਾਤੇ ਸੁਆਮੀ ਤਿਨਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰੂ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਤ ਆਰਾਧੇ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਖਤ ਲੈ ਸਾਦੇ ਗਿਆਨ ਗਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੋਂ ਕਲ ਉਹ और शांत एकाग्र हो सकया करता है। खिंडिया और मेला मन अत्यंत दुखी और अशांत होता है। मन की है, मन ख्यालात हैं, फुरने हैं जो हर इंसान में उठते रहते हैं, सिवाय उस वक्त तो जो तो सुखोक्ति भूख नींद होती है, जागृत और सुपन विच फुरने उठते ही रहते हैं। किसी कहे जे किसी कहो जे, भावें सुपन की बाबत यह नहीं कहा जाता है, वो कुछ अवस्था होर होती है, लेकिन जागृत विच इन्हां ख्यालां नूं इह अपने वसीकार कर सकता है। जिन्ना जिन्ना ख्यालां नूं शुद्ध करता है और एकाग्र करता है, उतना अपने जीवन सुखी और शांत बनाता है। क्योंकि दुख सुख जो है दरअसल इहदे मन विचों ही पैदा होता है। जिवें जंगली उठ जंगल विच फिरता है, उसदे अपनी पुछड़ लगती है, वो समझता है मैनू कोई बाहरों डंडे मारता है, इस करके दौड़िया फिरता है। हालांकि उसके कोई डंडे नहीं मारता, अपनी पूछड़ी उसके लगती है। इसी तरह ही इंसान अपने ख्याल करके ही दुखी, अपने ख्याल करके ही सुखी होता है। कुसंग दे जेरे असर, बुरा लिटरेचर आदि पढ़न करके, बुराइयां विच प्रवृत्त होण करके ख्याल फुरने मेड़े हो जाते और खिंड जाते। खिंडे और मेले जड़े ख्यालात हैं वो दुखी और अशांत हो जाते हैं। यही फुरने ही ख्याल सत्संग द्वारा गुरबाणी का पाठ, उसका कीर्तन, गुरबाणी में विचार, नाम का सिमरन, गुरु स्वरूप का ध्यान आदि करते हुए शुद्ध से एकाग्रता बन जाते हैं। जिन्ना जिन्ना कोई इन्हों ख्यालों एकाग्र और शुद्ध कर लेता है, उन्ना उन्ना सुख का भागी होता है, उन्ना ज्यादा सुखी और शांत जीवन बना लिया करता है। तांते सुख दुख जो है इसके मन के ख्यालों तो ही बनता है। सत्संग भी आ के इसनों वो विचार प्राप्त होंदियां, वो शिक्षा मिलती है, वो कुछ मसाला मिलता है, जिस द्वारा अपने मन को शुद्ध और एकाग्र कर सके। पर इस तो उल्ट प्रसंगत विच इसनों बुरियां विचारां, बुरे ख्यालात, प्रागंदा ख्यालात मिलके मन दे मैला होने दी और खिंडन दी मदद मिलती, जिस करके ये दुखी और अशांत हो ही जाता है। तांते सुख दुख का हेतु सत्संग या कुसंगत ही। सत्संग सुख का हेतु मनिया जाता है, संगत दुख का हेतु मनिया जाता है। गुरु बाबा जी की शिक्षा का निचोड़ कुसंगत तो बचना, सत्संग विच इसका हित होना यही है। बार बार हजूर ने प्रेरणा की है मेरे माधव जी, सत्संगत मिले सो तरिया, सत्संगत करो। हाँ, कुसंग तो विभाजित किया है, मारी मरो कुसंग की, केले निकट जो बेर, ओ झूले ओ चीरिए साख्त संग न है। कबीर, साख्त ऐसा है जैसे लसन की खान, कोयने बैठे खाइए प्रगट है निधान। साक्ष संग ना कीजिए अजगुरु जाइए भाग वासन कारो परसिए ता कुछ लागे दाग इत्यादि संग दे बुरे असर सत्संग दे चंगे असर मन लेंदा है। जिमें शीशे दे सामने जिहड़ी चीज जांदी है उहदा अक्सर लै बिना शीशा रह नहीं सकदा हुंदा। इसी तरह मन भी जो कुछ देखता है सुनता है उहदा असर लै बिना रह नहीं सकदा हुंदा। सत्संग विच इसनों सतपुरशां दे गुरु के दर्शन होंदे हन, गुरमुखां दे दर्शन होंदे और कन्नां विच सुनन वास्ते बाणी ते शुभ विचारां प्राप्त होंदियां। मन उहदा असर चंगा सुखदाई शांतमई ते इसनूं इकट्ठा करन दा लैंदा है। कुसंगत विच इस तों उल्ट है तां ते अपने मन अपने जीवन नूं सुखदाई बनाउण वास्ते मुख साधन तां सत्संग ही है। गुरु बाबे ने प्रेरिया बार बार सत्संग करो। गुरु नानक जी ने अज दे दिन अज तो 500 साल पहले अवतार था, सत्तां दीपां नवां खंडां दे विच चक्कर लगाया। उस समय दे विच शासन जिवें गुरु बाबा जी ने फिर फिर के पैदल और कई तरीके से संसार का उद्धार किया, बहुत ही महार सी और किसी की की सत्या फिर सके। जिथे दूर जाना होंदा उत्थे शक्ति दे कम लैंदे सन, नेत्र मीटने भाई बाले मरदाने नूं कहना उत्थों दा ध्यान धरो उत्थे पहुंच जाओ, इउं करदे रहे नेड़े तेड़े पैदल जांदे। पैदल उन्हां समें विच अजकल मांग मोटरां नहीं सी, हवाई जहाज नहीं सन, और कोई सौखे साधन नहीं सन, सड़कां नहीं सन, रस्ते बड़े बिखड़े, जंगलात जंगलां दे विच बड़े बड़ियां इं कौमां दे लोग जिन्हां नूं राक्षस करके सद्या जांदा सी, जिहड़े आदमी ने जिंदे नहीं खा जाणा इह जे रहिंदे हुंदे। कौड़ा राक्षस कोई सिंह नहीं से, वह आदमी ही सी, लेकिन उहदा सुभाव ही ऐसा सी। आदमी मिलिया उसनू उसने खाण की कोशिश की, दलिया तो खादा, जिमें अजकल लोग आप बकरे मुर्गे तल तल नहीं जाते, एवं वह भी सी आदमी सी वैसे, लेकिन वह सुभाव यह जा। जंगलों के इं कौम हूं भी रहा कई थावान जे सुभाव के लोग हैं, बहरले मुल्क भी हैं, अपने भी जिते जंगलात बहुते हैं उत्थे भी अजे थोड़े बहुत हैं। संयम करके लोगों का मुकाबला गुरु बाबा जी ने बहुत करना। गौडे राक्ष वर्गे, सज्जन ठग वर्गे, उंगे चोर वर्गे, सारे इसी तरह राजे शिमना वर्गे गुरु बाबे ने गरीब अमीर बिना बितकरे ते सबदा ही भला किया। हाँ, गौडा राक्ष सी, किसी मौके गुरु बाबा जी यों बितर बितर के फिर रहे सन, मरदाना भाई वाला आप जी के नाल रहिंदे सन, आप जी के समकाली भी सन, आपकी उम्र दे ही सन तकरीब, और आप दे नगर दे ही जन्म नगर दे सन। मरदाना महाराज कहिंदे घर दा जन्म सी ते भाई वाला संधु सी जट जमींदार, गुरु नानक जी दा बेदियां खत्रियां दे घर दा जन्म सी, इउं करके आप जी के समकाली ही सन। भाई मरदाना पहले ही चढ़ाई कर गया सी खुरमे शहर दे विच, ते उसके बाद भाई बाला पिछों बड़ी देर तक गुरु अंगद देव महाराज के वक्त विच भी उसने सारे कौतक लिखाए हैं गुरु अंगद जो जो गुरु बाबे ने किए, उन्हें अखी देखे भाई वाले ने खड़ूर साहब बात प्याणे साहब से कुछ बहुत कुछ लिखा भी ए देखे अखी देखिया गल, क्यों इं उस मौके भाई वाले गुरु जी ने संतोख बख्शा सी, मरदाने कुछ न कुछ प्रेरणा करते रहते सन, जिस करके मरदाना कुछ न कुछ यह जी गल करता जिस करके उस बहाने और सानू शिक्षा दाता बन गई सी। तो कई दफा भाई वाले ने मरदाने कहना तेरा सवाल आरसिया वाला नहीं जाता, तो यह जी रहा गुरु जी कहते ना भाई ਅਗਰ ਇਹ ਇੰਨੀਆਂ ਗੱਲਾਂ ਨਾ ਕਰੇ ਅੱਗੇ ਵਾਸਤੇ ਇਹ ਪ੍ਰਸੰਗ ਕਿਵੇਂ ਚੱਲਣਗੇ? ਜੇ ਤੂੰ ਵੀ ਚੁੱਪ ਹੈ ਮੈਂ ਵੀ ਚੁੱਪ ਹਾਂ ਤਾਂ ਤਿੰਨੇ ਚੁੱਪ ਹੋ ਗਏ, ਆਨੰਦ ਵਿੱਚ ਮਸਤ ਰਹੋ, ਇਹ ਗੱਲ ਕਿਵੇਂ ਬਣੇ? ਫਿਰ ਇਸ ਦੇ ਆਸਰੇ ਬਹੁਤ ਸਾਰਾ ਫਾਇਦਾ ਹੋਣਾ ਹੈ। ਇਹੀ ਜੋ ਕੁਛ ਕਰਦਾ ਹੈ ਪਿੱਛੋਂ ਜਾ ਕੇ ਆਵਾਮ ਨੂੰ ਇਸ ਤੋਂ ਬਹੁਤ ਲਾਭ ਪ੍ਰਾਪਤ ਹੋਣਾ ਹੈ। ਇਉਂ ਕਰਕੇ ਭਾਈ ਮਰਦਾਨਾ ਕੁਛ ਨਾ ਕੁਛ ਕਹਿੰਦੇ ਹੀ ਰਹਿੰਦਾ ਹੁੰਦਾ ਸੀ। ਕਿਤੇ ਕਹਿਣਾ ਮੈਨੂੰ ਭੁੱਖ ਲੱਗੀ ਹੈ, ਗੁਰੂ ਜੀ ਨੇ ਕਹਿਣਾ ਮਰਦਾਨਿਆ ਹੁਣ ਇੱਥੇ ਕੀ ਹੈ ਵੀ ਜੰਗਲਾਂ ਰੋਹੀਆਂ ਦੇ ਵਿੱਚ ਆਪਾਂ ਤਾਂ ਰੋਹੀਆਂ ਜੰਗਲਾਂ 'ਚ ਫਿਰ ਰਹੇ ਹਾਂ, ਨਾ ਕੋਈ ਨੇੜੇ ਪਿੰਡ ਆ। ਉਦੋਂ ਸਾਡੇ ਦੇਸ਼ ਦੇ ਵਿੱਚ ਆਬਾਦੀ ਬੜੀ ਥੋੜ੍ਹੀ ਸੀ, ਹੁਣ ਤੁਸੀਂ ਦੇਖਦੇ 47 ਤੋਂ ਬਾਅਦ ਕਿੰਨੀ ਆਬਾਦੀ ਵਧੀ ਹੈ, ਦੁੱਗਣੀ ਹੋ ਗਈ। ਉਦੋਂ ਪਹਿਲਾਂ ਕਿੰਨੀ ਥੋੜ੍ਹੀ ਸੀ, ਥਾਂ ਥਾਂ ਜੰਗਲਾਤ ਹੁੰਦੇ ਸਨ, ਜੰਗਲਾਂ ਵਿੱਚ ਡਾਕੂ ਰਹਿੰਦੇ ਹੁੰਦੇ ਸਨ, ਬੜੇ ਬੜੇ ਰੋਜ਼ਾਂ ਦੀਆਂ ਮਿਰਗਾਂ ਦੀਆਂ ਉਹ ਜੰਗਲੀ ਜਾਨਵਰਾਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ। ਹੁਣ ਕਿਤੇ ਦੀਂਦੇ ਜਾਨਵਰ ਫਸਲਾਂ ਨਹੀਂ ਹੋਣ ਦਿੰਦੇ ਸੀ, ਕਈ ਥਾਂ ਤਾਂ ਇੰਨੇ ਜ਼ਿਆਦਾ ਹੁੰਦੇ ਸਨ। ਇਸੇ ਤਰ੍ਹਾਂ ਉਸ ਜ਼ਮਾਨੇ ਵਿੱਚ ਜਦੋਂ ਗੁਰੂ ਬਾਬਾ ਜੀ ਦਾ ਅਵਤਾਰ ਹੋਇਆ ਹੈ, ਬਹੁਤ ਹੀ ਜੰਗਲਾਤ ਸਨ, ਕਿਤੇ ਕਿਤੇ ਕੋਈ ਪਿੰਡ ਨਜ਼ਰ ਆਉਂਦਾ, ਆਹ ਜਿਹੜੇ ਪਿੰਡ ਹਨ ਛੋਟੇ ਛੋਟੇ, ਕਿ ਦੋ ਦੋ ਆਦਮੀ ਕਿਤੋਂ ਆ ਕੇ ਵਸੇ, ਹੌਲੀ ਹੌਲੀ ਉੱਥੇ ਵਧੇ ਹੋਏ ਇਹਨੇ ਇਸ ਤਰੀਕੇ ਦੇ, ਇਹੋ ਜਿਹਾ ਸੀ। ਇਉਂ ਕਰਕੇ ਸ਼ਹਿਰ ਵੀ ਛੋਟੇ ਛੋਟੇ ਹੁੰਦੇ ਸਨ। ਪਹਿਲੇ ਪਹਿਲ ਜਦੋਂ ਮੈਂ ਗਿਆ ਦਿੱਲੀ ਦੀ 5 ਲੱਖ ਆਬਾਦੀ ਕਹਿੰਦੇ ਹੁੰਦੇ ਉਹ, ਇਉਂ ਕਰਕੇ ਅੱਜ ਉਹਦੀ 50 ਲੱਖ। ਲੁਧਿਆਣਾ ਸ਼ਹਿਰ ਸੀ ਜਾਂਦੇ ਹੁੰਦੇ, ਬਸ ਜਿੱਦਾਂ ਰਾਮਦੇ ਬਾਗ ਸ਼ਹਿਰ ਬਹਾਰ ਸੀ, ਬਹੁਤ ਦੂਰ ਸੀ ਬਹਾਰ ਸ਼ਹਿਰ, ਇੱਥੇ ਰਹਿਸ਼ ਕਰਨੀ ਜਾ ਕੇ ਪਹਿਲੀਆਂ, ਇਹ ਤਾਂ ਸਾਡੇ ਦੇਖਦੇ ਵੀ ਗੱਲਾਂ ਸਨ। ਸਿਉਂ ਕਰਕੇ ਜਿਹੜੇ ਪਹਿਲਾਂ ਤਾਂ ਉਸ ਮੌਕੇ ਤਾਂ ਬਹੁਤ ਹੀ ਵੱਡੇ ਜੰਗਲਾਤ ਸਨ। ਮਰਦਾਨੇ ਨੇ ਕਹਿਣਾ ਮਹਾਰਾਜ ਭੁੱਖ ਲੱਗੀ ਹੈ, ਗੁਰੂ ਜੀ ਕਹਿੰਦੇ ਮਰਦਾਨੇ ਆ ਵੀ ਹੋਰ ਤਾਂ ਕੁਛ ਨਹੀਂ ਇੱਥੇ, ਲੈ ਐ ਖੜੀਆਂ ਹਨ ਅੱਖਾਂ ਦੀਆਂ ਇਹ ਖਾ ਲਾ। ਕਹਿਣ ਲੱਗਾ ਮਹਾਰਾਜ ਇਹ ਖਾ ਕੇ ਤਾਂ ਮਰਦੇ ਤਾਂ ਵਿਹ ਹੁੰਦੀ ਹੈ। ਕਹਿਣ ਲੱਗੇ ਤੂੰ ਖਾ ਤਾਂ ਸੀ, ਦੇਖਦਾ ਸੀ, ਹੋਰ ਕੀ ਇੱਥੇ ਖਾਣ ਨੂੰ, ਨਹੀਂ ਭੁੱਖਾ ਰਹਿ। ਮਰਦਾਨਾ ਭੁੱਖ ਦੇ ਮਾਰੇ ਜਦੋਂ ਖੜੀਆਂ ਖਾਣ ਲੱਗਾ, ਇੰਨੀਆਂ ਸਵਾਦ ਲੱਗੀਆਂ ਉਹਨੂੰ, ਅੰਮ੍ਰਿਤ ਤੋਂ ਵੀ ਜ਼ਿਆਦਾ ਚੰਗੀਆਂ ਲੱਗੀਆਂ, ਰੱਜ ਕੇ ਬਹੁਤ ਰੱਜ ਕੇ ਖਾਧੀਆਂ। ਕਹਿਣਗੇ ਪੱਲੇ ਨਾ ਬੰਨੀ, ਇਹ ਖਿਆਲ ਰੱਖੀ ਕਿਤੇ ਪੱਲੇ ਬੰਨ ਲੈਂਦਾ, ਰੱਜ ਕੇ ਜਿੰਨੀਆਂ ਖਾਣੀਆਂ ਖਾ ਲੈ, ਤੈਨੂੰ ਕੁਛ ਨਹੀਂ ਕਹਿਣਗੀਆਂ। ਪਰ ਨਾਨੇ ਨੇ ਸੋਚਿਆ ਵੀ ਹਾਂ ਜੰਗਲੀ ਜੰਗਲ ਹੈ, ਖਬਰੇ ਕੁਛ ਮਿਲਣਾ ਕਿ ਨਾ, ਕਿ ਉਹਨੂੰ ਥੋੜੀਆਂ ਪੱਲੇ ਬੰਨ ਲਈਏ। ਕਹਿਣ ਲੱਗਾ ਗੁਰੂ ਬਾਬੇ ਨੇ ਕਹਿੰਦਾ ਨਹੀਂ ਪੱਲੇ ਬੰਨਦਾ, ਤੁਹਾਨੂੰ ਖਾਸੀਆਂ ਬੰਨ ਲਈਆਂ। ਅੱਗੇ ਜਾ ਕੇ ਫਿਰ ਥੋੜੀ ਭੁੱਖ ਲੱਗੀ, ਚੁੱਪ ਚੁੱਪ ਤਾਂ ਪਿੱਛੇ ਥੋੜਾ ਜਿਹਾ ਰਹਿ ਗਏ, ਜਦੋਂ ਲੱਗਿਆ ਖਾਣ ਉਹਨਾਂ ਵਿੱਚੋਂ ਵਿਹੋ, ਮਰਦਾਨਾ ਲੋਟ ਪੋਟ ਹੋ ਗਿਆ, ਉਲਟ ਗਿਆ। ਬਾਲਾ ਕਹਿੰਦੇ ਮਹਾਰਾਜ ਦੇਖੋ ਮਰਦਾਨ ਦੀ ਕੀ ਹਾਲਤ ਹੁੰਦੀ, ਕਹਿਣ ਲੱਗੇ ਕੱਖੜੀਆਂ ਖਾ ਲਈ ਹੋਣੀ, ਦੌੜ ਲਈ ਹੋਣੀ ਨੇ, ਤਾਂ ਕਿਉਂ ਮਰਦਾਨਿਆ, ਮਹਾਰਾਜ ਗਲਤੀ ਕਰ ਬੈਠਾ, ਕਿਰਪਾ ਕਰੋ। ਕਹਿੰਦੇ ਇਹ ਨਹੀਂ ਜਾਂਦੇ ਸਿੱਟੇ ਇਹਨਾਂ ਨੂੰ ਇੱਥੇ, ਸਟਾਰਟੀਆਂ ਠੀਕ ਹੈ। ਇਹ ਜੇ ਬੜੇ ਬੜੇ ਕੌਤ ਕੀਤੇ ਹਨ। ਇੱਕ ਵਾਰੀ ਮਰਦਾਨੇ ਨੂੰ ਮਹਾਰਾਜ ਮੇਰੇ ਤੋਂ ਨਹੀਂ ਤੁਹਾਡੇ ਨਾਲ ਰਿਹਾ ਜਾਂਦਾ, ਤੁਸੀਂ ਤਾਂ ਕਈ ਕਈ ਦਿਨ ਜਦੋਂ ਬੈਠ ਸਮਾਧੀ ਲਾ ਕੇ ਹਿੱਲਦੇ। ਭਾਈ ਬਾਲਾ ਵੀ ਇਹਨੂੰ ਵੀ ਕੁਛ ਨਹੀਂ ਹੁੰਦਾ, ਤੁਸੀਂ ਸੰਤੋਖ ਬਖਸ਼ ਦਿੱਤਾ ਹੈ, ਭੁੱਖ ਤਾਂ ਮੈਨੂੰ ਇਸ ਤੋਂ ਆਉਂਦੀ ਹੈ, ਇਸ ਕਰਕੇ ਮੇਰੇ ਤੋਂ ਨਹੀਂ ਤੁਹਾਡੇ ਨਾਲ ਰਿਹਾ ਜਾਂਦਾ, ਮੈਨੂੰ ਛੁੱਟੀ ਤੇ ਮੈਂ ਜਾਣਾ। ਗੁਰੂ ਜੀ ਕਹਿੰਦੇ ਮਰਦਾਨੇ ਆ ਠੀਕ ਹੈ, ਪਰ ਭਾਈ ਰੋਈਆਂ ਜੰਗਲਾਂ ਦੇ ਵਿੱਚ ਦੁੱਖ ਤਕਲੀਫਾਂ ਸਭ ਕੁਛ ਹੀ ਸਹਿਣਾ ਬਣਦਾ ਹੈ, ਸੋ ਅਸੀਂ ਕਿਹੜਾ ਤੇਰੇ ਤੋਂ ਕੁਛ ਲੁੱਕ ਕੇ ਖਾ ਲੈਂਦੇ ਹਾਂ, ਜੇ ਤੂੰ ਹੈ ਉਵੇਂ ਅਸੀਂ ਰਹਿੰਦੇ ਹਾਂ ਭੁੱਖ ਤੇ ਆਏ। ਕਹਿਣਗੇ ਠੀਕ ਹੈ ਮਹਾਰਾਜ, ਮੈਨੂੰ ਤਾਂ ਛੁੱਟੀ ਤਾਂ ਮੇਰੇ ਤੋਂ ਨਹੀਂ ਰਹਿੰਦਾ ਤੁਹਾਡੇ ਨਾਲ। ਕਹਿਣਗੇ ਜਾਏਗਾ ਕਿੱਥੇ ਦੀ, ਕੀ ਪਤਾ ਹੁਣ ਕਿੱਥੇ ਆ ਆਪਾਂ, ਤੇਰਾ ਪਿੰਡ ਕਿੱਧਰ ਹੈ, ਕਿਹੜਾ ਰਸਤਾ ਹੈ, ਕਿਸ ਤਰਫ ਹੈ, ਇਹ ਹੀ ਤੈਨੂੰ ਪਤਾ ਨਹੀਂ, ਹੁਣ ਇਹੋ ਜਿਹੇ ਥਾਂ ਬੈਠੇ ਆ ਆਪਾਂ, ਕਿਵੇਂ ਜਾ ਸਕੇਗਾ? ਤੂੰ ਕਹਿਣ ਲੱਗਾ ਮਹਾਰਾਜ ਕਿਵੇਂ ਜਾਊਂ ਮੈਂ, ਮੈਂ ਪੁੱਛ ਪੁੱਛ ਚੱਲਿਆ ਜੀ, ਉਹਨਾਂ ਨੂੰ ਛੁੱਟੀ ਦਿਓ। ਗੁਰੂ ਜੀ ਨੇ ਬੜਾ ਸਮਝਾਇਆ ਉਹ ਕਮਰਿਆਂ, ਕਿਵੇਂ ਜਾ ਸਕੇਗਾ ਤੂੰ, ਜਿਹਨੂੰ ਪਤਾ ਹੀ ਨਹੀਂ ਕਿੱਧਰ ਹੈ ਤੇਰਾ ਪਿੰਡ, ਤੂੰ ਕਰੇਗਾ ਆਕਾਸ਼ ਨੂੰ ਉੱਡੇ, ਕਿਵੇਂ ਜਾਏਗਾ, ਉਹ ਪੈਰੀ ਜਾਏਗਾ, ਹੋਰ ਤਾਂ ਤੇਰੇ ਕੋਲ ਸਾਧਨ ਨਹੀਂ। ਫਿਰ ਜੰਗਲਾਂ ਦੇ ਵਿੱਚ ਬੜੀਆਂ ਡਰਾਉਣੀਆਂ ਦੁਖਦਾਈ ਤੇ ਭਿਆਨਕ ਕੌਮਾਂ ਦੇ ਲੋਕ ਰਹਿੰਦੇ ਹਨ, ਜਿਹੜੇ ਆਦਮੀ ਨੂੰ ਪਕੌੜੀ ਵਾਂਗੂ ਚੱਪ ਜਾਂਦੇ, ਇਸ ਕਰਕੇ ਤੂੰ ਕਿਵੇਂ ਜਾਏਗਾ, ਠੀਕ ਨਹੀਂ ਹੈ। ਇਸੇ ਤਰ੍ਹਾਂ ਭਾਈ ਬਾਲੇ ਨੇ ਵੀ ਬੜਾ ਸਮਝਾਇਆ, ਪਰ ਪਤਾ ਨਹੀਂ ਮਰਦਾਨੇ ਨੂੰ ਕੀ ਪੂਤਲਾ ਚਿੰਬੜ ਗਿਆ। ਕਹਿਣ ਲੱਗਾ ਨਹੀਂ ਮੈਨੂੰ ਛੁੱਟੀ ਦੇ ਦਿਓ। ਚੰਗਾ ਭਾਈ ਤੇਰੀ ਖੁਸ਼ੀ, ਕਹਿਣ ਲੱਗੇ ਫਿਰ ਜਾਣਾ ਹੀ ਹੈ। ਮਰਦਾਨਾ ਛੁੱਟੀ ਲੈ ਕੇ ਮੱਥਾ ਟੇਕ ਕੇ ਤੁਰ ਪਿਆ। ਭਾਈ ਬਾਲਾ ਬਹੁਤ ਨਾਰਾਜ਼ ਹੋਇਆ ਵੀ ਇਸਨੇ ਚੰਗੀ ਗੱਲ ਨਹੀਂ ਕੀਤੀ। ਹਾਂ ਗੁਰੂ ਬਾਬੇ ਦਾ ਹੁਕਮ ਵੀ ਨਹੀਂ ਮੰਨਿਆ, ਭਲਾ ਮੇਰਾ ਤਾਂ ਇਹਨੂੰ ਗੁਰੂ ਮਨਾਉਣਾ ਚਾਹੀਦਾ ਸੀ। ਖੈਰ ਤੁਰੇ ਆਉਂਦੇ ਜਾਂਦੇ ਹੁਣ ਕਿਹੜਾ ਪਤਾ ਸੀ ਕਿੱਧਰ ਜਾਣਾ, ਤੁਰੇ ਗਏ ਜਿੱਧਰ ਨੂੰ ਠੀਕ ਲੱਗੇ ਮੂੰਹ ਹੋ ਗਿਆ, ਜਾਂਦੇ ਜਾਂਦੇ ਅੱਗੇ ਇੱਕ ਮਿਲ ਗਿਆ ਇਹੋ ਜਿਹਾ ਆਦਮੀ, ਉਹ ਵੱਡੇ ਕਦ ਦਾ ਰੋਣੀ ਸ਼ਕਲ ਜੀ ਦੀ ਦੇਖ ਕੇ ਉਸਨੇ ਮਰਦਾਨੇ ਨੂੰ ਫੜ ਲਿਆ, ਫੜ ਕੇ ਨੂੜ ਕੇ ਅੰਦਰ ਸਿੱਟਦਾ, ਕਹਿੰਦਾ ਵਾਹ ਬਾਈ ਵਾਹ, ਬੜੀ ਦੇਰ ਪਿੱਛੋਂ ਮੈਨੂੰ ਆਦਮੀ ਮਿਲ ਗਿਆ, ਹੁਣ ਤੈਨੂੰ ਪਕੌੜੇ ਵਾਂਗ ਤਲ ਕੇ ਖਾਊ। ਕਹਿੰਦਾ ਸਯੋਂ ਕਰਕੇ ਮਰਦਾਨੇ ਦਾ ਨੂੜ ਕੇ ਅੰਦਰ ਸਿੱਟ ਦਿੱਤਾ ਤੇ ਉਹਨਾਂ ਨੇ ਕੜਾਹ ਤੇਲ ਦਾ ਬਾਹਰੋਂ ਉਬਲਣਾ ਰੱਖ ਦਿੱਤਾ, ਅੱਗ ਦੇ ਉੱਤੇ ਚੁਰ ਬਣਾ ਕੇ ਉਬਲ ਰਿਹਾ। ਕਹਿੰਦੇ ਇਹਦੇ ਵਿੱਚ ਤੈਨੂੰ ਤਲੂੰਗਾ, ਫਿਰ ਖਾਊ, ਬੜਾ ਚੰਗਾ ਲੱਗੇ। ਦੇਰ ਪਿੱਛੋਂ ਮਿਲਿਆ ਉਹ ਜਾਨਵਰ ਦਾ ਮੈਂ ਖਾਈ ਜਾਣਾ ਬਥੇਰੇ। ਸਯੋਂ ਕਰਕੇ ਜਦੋਂ ਇਹ ਜੀ ਹਾਲਤ, ਹੁਣ ਮਰਦਾਨਾ ਯਾਦ ਕਰਦੇ ਮੈਂ ਬੜੀ ਗਲਤੀ ਕੀਤੀ, ਮੈਨੂੰ ਭਾਈ ਪਾਲੇ ਨੇ ਵੀ ਰੋਕਿਆ, ਗੁਰੂ ਬਾਬਾ ਜੀ ਨੇ ਵੀ ਬਹੁਤ ਸਾਰਾ ਕਿਹਾ, ਰਸਤੇ ਚ ਅੱਛਾ ਨਹੀਂ ਹੈ, ਬਹੁਤ ਇਹੋ ਜਿਹੇ ਲੋਕ ਰਹਿੰਦੇ ਜਿਹੜੇ ਬੜੇ ਦੁਖਦਾਈ ਹੁੰਦੇ ਹਨ ਆਮ ਲੋਕਾਂ ਵਾਸਤੇ, ਪਰ ਮੈਂ ਗਲਤੀ ਕੀਤੀ, ਹੁਣ ਕੀ ਕਰਾਂ, ਉਪਾਅ ਹੀ ਕੋਈ ਨਹੀਂ ਹੈ, ਗੁਰੂ ਬਾਬੇ ਦੇ ਚਰਨਾਂ 'ਚ ਹੀ ਪ੍ਰਾਰਥਨਾ ਕਰਾਂ, ਭਾਵੇਂ ਕਿਹਾ ਜਾਈਆਂ ਮਾੜਾ ਚੰਗਾ ਬਾਬੇ ਦਾ ਹੀ, ਫਿਰ ਵੀ ਆਪਣੇ ਨਾਂ ਦੀ ਲੱਜਿਆ ਰੱਖਣਗੇ। ਕਿਉਂ ਮਰਦਾਨੇ ਨੇ ਅੰਦਰ ਹੀ ਗੁਰੂ ਬਾਬੇ ਦੇ ਚਰਨਾਂ ਦਾ ਧਿਆਨ ਧਰਿਆ ਤੇ ਅਰਦਾਸਾਂ ਕਰਨੀਆਂ ਅੰਦਰ ਹੀ ਅੰਦਰ ਸ਼ੁਰੂ ਕਰ ਦਿੱਤੀ। ਉਹ ਜਾਣਦਾ ਗੁਰੂ ਬਾਬਾ ਸਮਰੱਥ ਹੈ, ਬੇਨਤੀ ਵੀ ਸੁਣਦਾ ਹੈ, ਮਦਦ ਵੀ ਕਰਦਾ ਹੈ। ਰੱਖੀ ਸਤਿਗੁਰ ਜੀ ਪੈ ਜਿੰਨਾ ਬੇਨਤੀ ਠਾਕੁਰ ਮੇਰੇ, ਜੀ ਜੰਤ ਤੇਰੇ ਧਾਰੇ, राग पैज नाम अपने की कर्ण कराव नहारे पर जियो खस्मा ना कर प्यारे बुरे भले हम थारे। ए गरीब नवाज चंगा हा माड़ा बुरा हा भला भावे आग्ञा भंग करके आया आपने बड़ा रोकिया बड़ा मना कीता पर मैं फिर भी बेवकूफी कीती आप दा कहा नहीं मनिया हुण ओही बिपता सामने आ गई हुण कृपा करो आप ही मेरी लज्जा शासन जी का कोई मालक ही नहीं किहदे अगे बेनतियां करूगा जिन्हें कोई समर्थ मालक बनाया होया है वेले वेले दुख सुख दे विच ओहदे अगे प्रार्थना कर सकदा वो मदद भी कर इउं करके मरदाने ने अर्ज की सच्चे पातशाह ना दत्ते रहे भावें बुरा हाँ भावें भला हमें आग्ञा भंग करके ही आया आपने रोकया भाई बाले ने भी रोकया पर गरीब वास हाँ तो थोड़ा ही अपने ना की चीजा में रखो बचाओ किमें किमें इन्हें तो कड़ाहा उपर ना रख दिता ये कहना तड़के कौन पकौड़े ला बड़ा औखा कड़ाहे उपरण सौखी गल संयम करके बार बार अगड़ा है छेदी कड़ाहा उबले तेल का छेदी छिटके कोटा करके खाना नाले जीव जी भुला दे फिरदा बार बार कोटा यूं फिरे शहर बिच लग्या होया मरदाना देख देता प्रार्थना करे जदों मरदाने ने यूं बार बार अंदर ही अंदर गुरु बाबा जी के चरणों का ध्यान थके प्रार्थना की गुरु जी कहणगे भाई बाला मरदाने ने तो भाई कृपाक्ष ने फड़ लिया ओनू तलके खान लगे है भाई बाला अगी नाराज सी कहणगे महाराज वो जी होनी ही चाहती है क्यों आग्ञा जो भंग कर किन्ना उन्हू रोकया मैं भी समझाया भला मेरा तो की सी हजूर का हुक्म भी ना मना तो वो जी हो ठीक है ऊ नहीं वो ठीक होता है स्वयं करके ना भाई कह लगे अपने अपने की लज्जा होंगी अपने ना दी इस करके ओरी मदद करनी बनती है भाई बाला फिर पूछने महाराज कि दूर है फिर कहे भाई दूर तो नौ बहाना फासला है इतों महाराज एड्डी जल्दी तो घर पर पहुँच नहीं सका उन्होंने तड़क उसने खा जाना है नौ पवा नौ को पहुंचना तुर के और कोई साधन नहीं है किमें जा सकेंगे आप किमें उसकी मदद कर सकेंगे बिना पहुंचे भाई करतार छेदी ले जाए तो अखा मीट भाई वाले ने हुक्म किया अखा मीटन का आप जी ने भाई वाले रात पढ़िया भैया इतने बैठे या उ मरदाने जा दिखाई दिता कहने आओ बैठे नूड़िया देख लर कौडे की अखा से ओरी अग्ञान की पट्टी पा छी उन्होंने नहीं दिसे मरदाने दिस पे मरदाने हौसला हो गया उन्हें बचा लैन खुश हो गया आ गए मेरे राखे इं करके है वो अपने हर बीच ही लग्या होया है बार बार अगड़ा हेठा छेती कड़ा बड़े तो छेती पकौड़ा करके तड़के खाव तो अपनी भुख दूर करा सो इसी तरह होंगे आने जो देखे भी है रात सुबह हो गया तेल अग वर्गा तो आ के मरदान जोड़ा नुड़िया पिया उसने गोडे ने मोटे से चक लिया आके हम कड़ाहे के कोल पहुंच गया अजे तक गुरु बाबा जी ने दिखाई नहीं दिती गोडे सो भाई बाला भी सोच रहा है मरदाना भी सोच रहा भी हूँ कद मदद कर सीटिया बच्चे कड़ाहे के पकौड़ा बनया जरा देर लगनी है अजे तक कुछ नहीं किया है सो अखीर जिस वक्त कौड़े ने हौली देख उसने जो पकौड़े सिटी ने तेल के पकौड़े तरह नाले सिड़ दे हौली देख के सिड़ दिता या तो पुज जाना सी या कड़ा ठंडा हो जाता है तेल मरदाने कुछ भी नहीं हुआ अखीर इधर गुरु जी ने दिखाई दी कौड़े न नादियां कह लगे कौडा तलके खाए इसने क्यों नहीं तलके खाता भी पकौड़ा बना के खाता
ਉਹਨੂੰ ਕੁਛ ਵੀ ਨਹੀਂ ਹੋਇਆ।
ਹੈਰਾਨ ਹੋ ਗਿਆ, ਇੱਕ ਤਾਂ ਉਹਦਾ ਨਾਂ ਲੈ ਕੇ ਗੁਰੂ ਬਾਬੇ ਨੇ ਬੁਲਾਇਆ ਤੁਹਾਡਾ, ਦੂਸਰੇ ਕੜਾ ਠੰਡਾ ਹੋ ਗਿਆ, ਉਲਟ ਗੱਲ ਹੋ ਗਈ, ਕੌਣ ਹੈ ਮੇਰਾ ਜਾਣੂ ਜਿਹੜਾ ਮੇਰਾ ਨਾਂ ਲੈ ਕੇ ਬੁਲਾਉਂਦਾ ਹੈ, ਕਦੇ ਮਿਲੇ ਨਹੀਂ, ਕੁਛ ਨਹੀਂ ਕੀਤਾ। ਅਖੀਰ ਗੁਰੂ ਜੀ ਨੇ ਉਸ ਮੌਕੇ, ਅੱਗੇ ਤਾਂ ਮਰਦਾਨੇ ਨੂੰ ਕਹਿੰਦੇ ਹੁੰਦੇ ਨਾ ਰਬਾਬ ਛੇੜ, ਹੁਣ ਗੁਰੂ ਜੀ ਨੇ ਬਿਨਾਂ ਰਬਾਬ ਦੇ ਸ਼ਬਦ ਵਿਚਾਰਨ ਸਾਧੂ ਸੰਗ ਥਿਆ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਅਬ ਕਹਾਂ ਗਏ ਕੁਟਵਾ ਚੁੱਕਾ ਫਾਰਾ ਕਰਮ ਕਾ ਹੋਏ ਨਹੀਂ ਕਰਮ ਸਾਗਰ ਦੇ ਕੰਢੇ ਚੜੇ ਗੁਰ ਕੀਨੇ ਧਰਮ ਸੱਚ ਥਾਂ ਸੱਚ ਬੈਸ਼ ਕਾ ਸੱਚ ਸੌ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਕਰ ਆਇਆ। ਇਹ ਸ਼ਬਦ ਗੁਰੂ ਬਾਬੇ ਨੇ ਪੜ੍ਹਿਆ ਤੇ ਕੜਾਹਾ ਤੇਲ ਠੰਡਾ ਹੋ ਗਿਆ। ਮਰਦਾਨੇ ਨੂੰ ਭਾਵੇਂ ਤੇਲ ਦੇ ਵਿੱਚ ਤਲਣ ਵਾਸਤੇ ਉਸਨੇ ਹੌਲੀ ਦੇ ਕੇ ਸਿੱਟ ਦਿੱਤਾ ਸੀ, ਪਰ ਉਹਨੂੰ ਕੋਈ ਆਂਚ ਨਹੀਂ ਲੱਗੀ, ਠੰਡਾ ਜੋ ਹੋ ਗਿਆ। ਨਾਲ ਦੀ ਨਾਲ ਗੁਰੂ ਬਾਬਾ ਜੀ ਨੇ ਕਿਹਾ ਕੋਡਿਆ ਇਹਨੂੰ ਤਲ ਲਈ, ਤਲ ਕੇ ਖਾ, ਪਕੌੜਾ ਬਣਾ ਕੇ ਖਾ, ਉਹਨੂੰ ਆਂਚ ਵੀ ਨਹੀਂ ਲੱਗੀ, ਪਕੌੜਾ ਕਿਵੇਂ ਬਣ ਜਾਏ। ਸਹਿਯੋਗ ਕਰਕੇ ਅਖੀਰ ਕੌਡਾ ਜਦੋਂ ਇਹ ਗੱਲ ਸੁਣਦਾ ਹੈ ਵੀ ਮੇਰਾ ਨਾਂ ਲੈ ਕੇ ਤੂੰ ਬੁਲਾਉਣ ਵਾਲਾ ਤੇ ਮੈਨੂੰ ਕੜਾਹ ਠੰਡਾ ਕਰਨ ਵਾਲਾ ਕੋਈ ਆਮ ਆਦਮੀ ਤਾਂ ਇਹ ਤਾਂ ਕੋਈ ਕਲਾਵਾਨ ਪੁਰਖ। ਇਸ ਕਰਕੇ ਉਸ ਮੌਕੇ ਜਦੋਂ ਇੰਨੀ ਗੱਲ ਕੀ ਪੁੱਛਣ ਲੱਗਾ ਤੂੰ ਮੇਰਾ ਸੁਣਿਆ ਕਿੱਥੋਂ ਆ ਗਿਆ, ਮੇਰਾ ਨਾਂ ਲੈ ਕੇ ਬੁਲਾਉਣਾ ਤੇ ਮੇਰਾ ਕੜਾਹ ਠੰਡਾ ਕਰਦਾ, ਤੇਲ ਠੰਡਾ ਕਰਦਾ, ਮੈਨੂੰ ਲੱਗੀ ਭੁੱਖੇ ਨੂੰ ਮੈਂ ਤਲ ਕੇ ਖਾਣਾ ਸੀ। ਕਹਿਣ ਲੱਗੇ ਅਸੀਂ ਤਾਂ ਨਹੀਂ ਰੋਕਿਆ, ਤਲ ਕੇ ਖਾ। ਸੋ ਅਖੀਰ ਉਹਦੇ ਚਿੱਤ ਤੇ ਗੁਰੂ ਬਾਬਾ ਜੀ ਦੇ ਦਰਸ਼ਨ ਕਰਕੇ ਇਹੋ ਜਿਹਾ ਅਸਰ ਹੋਇਆ, ਚਰਨਾਂ ਤੇ ਡਿੱਗ ਪੈਂਦਾ, ਸਮਝਿਆ ਵੀ ਇਹਨਾਂ ਦੀ ਰਾਹੀਂ ਹੀ ਮੇਰਾ ਭਲਾ ਹੋਣਾ ਹੈ, ਮੇਰੇ ਤੇ ਕਿਰਪਾ ਹੋਣੀ। ਉਸ ਮੌਕੇ ਡਿੱਗ ਕੇ ਚਰਨਾਂ ਤੇ प्रार्थना करने लगा श्री वनवास के पाप बख्शो मेहर करो दया करो मैं आपके आदमी नू तल के पकौड़ा करके खान लगा सी बड़ा गुनाह करता सी सो पहले पता नहीं किन्ने गुनाह किते दा हिसाब कोई नहीं लेकिन हुण ए बहुत वड्डा सी यूं बेनतियां करदा
बख्श लियो महाराज मैं अपराधी मैं अपराधी बख्श लियो मंगता है माफिया मंगता है महाराज मेहर करो बख्शो खिमा करो गुरु जी कह लगे कौटियारा जिदा गुनाहगारा उस तो बख्शवा जिसनू तड़के खान लगे सी वह तो बख्शवा सब तो भी बख्शवा महाराज वह तो भी बख्शो पर आप कृपा करो मेरे हाँ यू इना कहना होया बहुत जल्दी दौड़ गया नाल ही एक वड्डा भारा फलदार बंसी उत्थे चंगे चंगे फल बहुत सारे इकट्ठे करके लिया के गुरु बाबे अगे रखे मरदाने दे बंद खोले गए मरदाने ने गुरु बाबा जी दे चरणां ते बार बार नमस्कारां करके खिमा मंगियां ते उस मौके कोटा कहन लगे महाराज ए रसनी लाओ कृपा करके शुक्र गुरु जी ने कुछ मरदाने नु बार बार भुख लगती सी उन्हें दिते फल भाई वाले नु दे आप कुछ रसनी लगाए बाकी दे कुछ कोटे नु दे दिते कोटे ने और लेंदे ही सारे अपने मुंह च पा बस मुंह च पाउण दी देर सी होर भी होर बुद्ध हो गई राक्ष तो देवता बन गया देवता या राक्ष स्वभाव करके जिसका राक्ष स्वभाव है उसे राक्ष दुनिया विच कहा जाता है जिसका देवत स्वभाव है उसे दुनिया विच देवता कहा जाता है यानी देवी गुण इन्हां दे संयुक्त होए उसे देवता दी पति मिलती है राकेश स्वभाव, क्रूर स्वभाव, होरनां दुखदाई स्वभाव, बुरे स्वभाव जिहड़े हन उन्हां नूं राक्ष स्वभाव कथन किया है। उन्हां दे अनुसार भी उसनों राक्ष कथन किया जाता है। कौडे दी बुद्ध होर दी होर। गुरु जी ने मेहर की, कृपा की, उहदे अंदर चानणा हुआ, रोशनी हो गई है ज्ञान दी। मेहर की कौडिया मानुख शरीर इस वास्ते नहीं मिलिया, इस विच आके जीवां नूं तड़ खाई जाणा या आदमियां नूं तड़ खाई जाणा। मानुख तन विच आके इंसान ने नेकी करनी है, भलाई करनी है, दूसरियां नूं सुख देना है और प्रभु की बंदगी करनी है। यूं जन्म नूं सफला कीता जा, मनुखा ते बार बार हथ नहीं आउंदी। इस नूं तां 33 करोड़ देवता भी तरस रहे। तेनू ये मानुख दे हथ है, तू इस मानुखता नूं पा के वह कुछ सुभाव ग्रहण किया है जिसके आसरे इस तू भी निश्चित जोनिया विच फिर दुखी होवें। इस करके कौडे ने अर्ज की, गरीब नाथ जिवें हुक्म होवे अपनी जिंदगी नूं उसी तरीके सिर बतीत करा। मेहर करो, गुरु जी ने कृपा की, मन शुद्ध हो गया सी आपदे दर्शन करके, नाम की दात बख्शी, अंदर नाम की लिप लग गई। लिपति ऐसी जुड़ी कुछ देर तक एक रस मस्ती विच एकाग्रता विच बैठा। अखीर गुरु जी ने कहा, कौडिया इतने होरना यह शिक्षा दिया ताकि होरना ने भी भला हो। इस तरीके सिर गुरु जी ने यहो जे बेअंत राक्षसां दा वी जथा जो सतनाम जाप दे के ताप सारे दूर कीते, देश देश फिरे आ वाहिगुरु जपाया। कौडे जिहे राक्षसां नूं पलमे निहाल कीता, देह के उपदेश मंदे कर्मां तों हटाया सी। सज्जन जिहे ठगां ताईं जाके घरां विच तारा, बड़ा उपकार भारा आपने कमाया सी। सज्जन नाम करके एक पखंडी शख्स सी, जिहड़ा पखंड दे आसरे लोकां नूं लुटदा सी। उपरों लवास कदे पंडतां दा बना लैना, कदे किसी साधु वेश नूं बना लैना, कदे कुछ इहो जिहा बना रखना। बाहर एक अजा थां बनाया होया सी जिहड़ा कोई काबू आना लुट पुट के मार के परां से उहदा सारा धन। इहो जिहा उसका कम सी, ना सी उसका सज्जन ठग। मसीत भी छोटी जी एक पासे बनाई हुई सी, ठाकुर द्वारा बनाया होया सी, क्योंकि उदों दो ही धर्म साढ़े हिंदुस्तान विच सन, हिंदू ही होंगे ठाकुर द्वारे होंगे, उन्हें मसीत होंगे। हाँ जी, इस तरीके सिर ओदा काम यही सी। स्वयं मरदाना कह लगा भुख लगी है, और सामने कुछ मकान नजर आते हैं, महाराज हुक्म होवे फिर जाके कुछ खा पी आव। गुरु जी कहते, चंगा तेरी खुशी है, खा पी आ भाई। उथे गया, उस सज्जन ठग का थां सी, उसके आदमी ने मरदाने फड़ के अंदर नूड़ दिया, कपड़े लीड़े ला लगे। कह लगे, होर दस तेरे को मेरे पास की होना, मैं तो फकीर साधु आदमी आई कुछ है, मेरे को कपड़े होर तो मेरे को धन पदार्थ दौलत माया कुछ भी नहीं है। सो इं खैर उसकी यही जी हालत है। गुरु जी उत्थे हौले हौले पहुंचे, उन्होंने अंदर नोट देता। अखीर गुरु जी उत्थे पहुंच के उसनु कहन लगे ने, भई इत्थे साडा आदमी आया सी। सज्जन कहन लगा, महाराज इत्थे कोई आदमी नहीं आया। ਕਹਿਣਗੇ ਸਾਡਾ ਆਦਮੀ ਇੱਥੇ ਆਇਆ ਹੈ, ਇਸੇ ਦਰਵਾਜ਼ੇ ਅੰਦਰ ਵੜਿਆ ਹੈ, ਕਿੱਥੇ ਲਿਆ ਉਹ ਸਾਡਾ ਆਦਮੀ? ਉਹ ਵਾਰ ਵਾਰ ਮੁਕਰੀ ਜਾਂਦਾ, ਤਿਲਕ ਵੀ ਮੱਥੇ 'ਤੇ ਲੱਗਿਆ, ਗਲ 'ਚ ਮਾਲਾ ਵੀ ਪਾਈ ਹੋਈ, ਉੱਪਰੋਂ ਵੇਸ਼ ਵੀ ਹਜੇ ਬਣਾਇਆ ਹੋਇਆ ਦਿਖਾਵੇ ਦਾ। ਇਉਂ ਕਰਕੇ ਅਸੀਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ ਉਹ ਗੋਲਡੀ 'ਚ ਹੈ, ਉੱਥੋਂ ਜਾ ਕੇ ਕਰ ਲੈ। ਦਰਵਾਜ਼ਾ ਖੋਲ੍ਹ ਕੇ ਮਰਦਾਨੇ ਨੂੰ ਉੱਥੋਂ ਕੱਢ ਕੇ, ਆਹ ਕਿੱਥੋਂ ਆ ਗਏ ਤੂੰ? ਤਾਂ ਕਹਿੰਦਾ ਅਸੀਂ ਇੱਥੇ ਆਏ ਹਾਂ, ਆਹ ਦੱਸ ਕਿੱਥੋਂ ਆਇਆ? ਅਸੀਂ ਗੁਰੂ ਜੀ ਨੇ ਉਸ ਮੌਕੇ ਉਸਨੂੰ ਸਮਝਾਉਣਾ ਅਤੇ ਉਸਨੂੰ ਰਾਹ ਰਾਸਤ 'ਤੇ ਲਿਆਉਣ ਵਾਸਤੇ ਉਪਦੇਸ਼ ਕਰਨਾ ਸ਼ੁਰੂ ਕੀਤਾ। ਪਾਪਾਂ ਦੇ ਕੋਟ ਉਸਾਰ ਦੇ, ਪਾਪਾਂ ਦੇ ਕੋਟ ਉਸਾਰ ਦੇ, ਬੈਠਾ ਕੱਢਵੇ ਫਰੇਸ਼ਤਾ ਹੋਸੀ ਆਏ ਤਹੀ ਆਵਣ ਜਾਣ ਨਾ ਸੂਝੀ ਜੀ ਗਲੀ ਸਹੀ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਇਉਂ ਗੁਰੂ ਜੀ ਨੇ ਜਦੋਂ ਇਹ ਉੱਚੀ ਸੁਰ ਨਾਲ ਉਚਾਰਨ ਕੀਤਾ, ਉਸ ਮੌਕੇ ਉਹ ਫਿਲਮ ਜੋ ਪਹਿਲਾਂ ਤੋਂ ਜਿਤਨੇ ਉਸਨੇ ਲੋਕਾਂ ਨੂੰ ਮਾਰਿਆ, ਟੁੱਟਿਆ, ਕੁੱਟਿਆ ਕੀਤਾ, ਸਾਹਮਣੇ ਆ ਗਈ, ਜਿਵੇਂ ਅੱਜ ਤਮਾਸ਼ਿਆਂ ਦੇ ਸਾਹਮਣੇ ਆ ਜਾਂਦੀ ਹੈ। ਉਹਦੇ ਦਿਲ 'ਤੇ ਬੜਾ ਗਹਿਰਾ ਅਸਰ, ਬਹੁਤ ਉਹਦੇ ਚਿੱਤ ਨੂੰ ਦੁੱਖ ਮਹਿਸੂਸ ਹੋਇਆ ਵੀ ਹੈ, ਇਹਦਾ ਫਲ ਬਹੁਤ ਦੁਖਦਾਈ ਭੁਗਤਣਾ ਪੈਣਾ। ਅਖੀਰ ਚਰਨਾਂ 'ਤੇ ਚਰਨਾਂ 'ਤੇ ਡਿੱਗ ਕੇ ਖਿਮਾ ਮੰਗਦਾ, ਕਹਿੰਦਾ ਸੱਜਣਾ ਗੁਰੂ ਜੀ ਕਹਿੰਦੇ ਇਹ ਤੇਰੇ ਵਾਸਤੇ ਅੱਛਾ ਨਹੀਂ, ਇਨਸਾਨੀਅਤ ਵਿੱਚ ਆ, ਇਹ ਹੈਵਾਨਾਂ ਵਾਲੇ ਪਸ਼ੂਆਂ ਵਾਲੇ ਇਹਨੂੰ ਦੁੱਖ ਵਿੱਚ ਲੈ ਜਾਣ, ਇਨਸਾਨ ਬਣ ਕੇ ਤਰੱਕੀ ਕਰਨੀ ਸੀ, ਦੇਵਤਾ ਬਣਨਾ ਸੀ, ਦੇਵਤਾ ਤੋਂ ਉੱਚਾ ਉੱਠ ਕੇ ਦੇਵੀ ਗੁਣਾਂ ਨੂੰ ਪ੍ਰਾਪਤ ਕਰਕੇ ਆਪਣੀ ਈਸ਼ਵਰੀ ਅਵਸਥਾ ਆਤਮਕ ਅਵਸਥਾ ਦੇ ਵਿੱਚ ਅਸਥਿਤ ਹੋਣਾ ਸੀ। ਇਸ ਵਾਸਤੇ ਮਨੁੱਖ ਦੇ ਮਿਲੀ ਹੈ, ਲੇਕਿਨ ਤੇਰੀ ਜ਼ਿੰਦਗੀ ਦਾ ਰਾਹ ਕਿਸ ਪਾਸੇ? ਉਸਨੇ ਅਰਜ਼ਾਂ ਕੀਤੀਆਂ, ਗਰੀਬ ਅੱਖੀਮਾ ਕਰ ਅੱਗੇ ਵਾਸਤੇ ਮੈਂ ਧੋਵਾ ਕਰਦਾ ਕੰਨਾਂ ਨੂੰ ਹੱਥ। ਗੁਰੂ ਜੀ ਨੇ ਕਿਹਾ, ਹਾਂ, ਜਿਨ੍ਹਾਂ ਧਨ ਦੌਲਤ ਲੁੱਟਿਆ ਹੈ ਇਹ ਗਰੀਬਾਂ ਨੂੰ ਲੁਟਾ, ਜਿਹਨੂੰ ਜਿਹਨੂੰ ਜਾਣਦਾ ਉਸਦੇ ਘਰ ਭੇਜ, ਬਾਕੀ ਰਾਹੇ ਰਾਸਤੇ 'ਤੇ ਆ ਕੇ ਪ੍ਰਭੂ ਦੀ ਬੰਦਗੀ ਕਰ ਔਰ ਰੱਬ ਦੀ ਖਲਕਤ ਦੀ ਸੇਵਾ ਕਰ, ਤਾਂ ਕਿ ਤੇਰਾ ਜਨਮ ਸਫਲਾ ਹੋਵੇ। ਸੋ ਫਿਰ ਗੁਰੂ ਜੀ ਨੇ ਉਸ 'ਤੇ ਕਿਰਪਾ ਕੀਤੀ, ਮਨ ਸ਼ੁੱਧ ਹੋਇਆ, ਦਰਸ਼ਨ ਕਰਕੇ ਨਾਮ ਦੀ ਦਾਤ ਬਖਸ਼ੀ, ਨਾਮ ਦਾ ਸਿਮਰਨ ਔਰ ਸਤਿਕਰਮਾਂ ਦੇ ਵਿੱਚ ਉਸਨੂੰ ਜੋੜ ਕੇ ਸੱਚੀ ਮੁੱਚੀ ਅਸਲੀ ਸੱਜਣ ਬਣਾ ਕੇ ਆਪ ਜੀ ਇਉਂ ਬੇਅੰਤ ਦੁਨੀਆਂ ਦਾ ਉਧਾਰ ਕਰਦੇ ਹੋਏ ਹੋਰ ਥਾਂ ਵਾਸਤੇ ਚਾਲੇ ਆਉਂਦੇ ਹਨ। ਇਉਂ ਗੁਰੂ ਜੀ ਨੇ ਬੇਅੰਤ ਦੁਨੀਆਂ ਦਾ ਉਧਾਰ ਕੀਤਾ, ਜਿੱਥੇ ਕਿੱਥੇ ਇਹੋ ਜਿਹੇ ਸੁਭਾਵਾਂ ਵਾਲੇ ਉਹਨਾਂ ਨੂੰ ਦੇਵਤਾ ਬਣਾਇਆ, ਠੱਗੀਆਂ ਆਦਤੋਂ ਰਹਿਤ ਕਰਕੇ ਸੱਚਮੁੱਚ ਅਸਲੀ ਇਨਸਾਨੀਅਤ, ਅਸਲੀ ਇਨਸਾਨ ਬਣਨ ਦਾ, ਬਲਕਿ ਇਨਸਾਨ ਤੋਂ ਵੀ ਉੱਚਾ ਦੇਵਤਾ ਦੇ ਆਤਮ ਗਿਆਨੀ ਬਣਨ ਦੀ ਸਿੱਖਿਆ ਦਿੱਤੀ। ਜਿਹੜੇ ਫੁੱਕੇ ਹੀ ਪਖੰਡੀ ਬ੍ਰਹਮ ਗਿਆਨੀ ਬਣੇ ਫਿਰਦੇ ਸੀ, ਉਹਨਾਂ ਨੂੰ ਵੀ ਗੁਰੂ ਜੀ ਨੇ ਜਥਾ ਯੋਗ ਸਿੱਖਿਆ ਦਿੱਤੀ। ਇੱਕ ਥਾਂ ਇਹੋ ਜਿਹਾ ਸੀ ਜਿਸ ਥਾਂ ਦੇ ਵਿੱਚ ਆਪਣੇ ਆਪ ਨੂੰ ਹਰੇਕ ਹੀ ਬ੍ਰਹਮ ਗਿਆਨੀ ਕਿਹਾ ਗਿਆ, ਉਹ ਸ਼ਹਿਰ ਬ੍ਰਹਮ ਗਿਆਨੀਆਂ ਦੇ ਮਾਣੋਂ ਭਰਿਆ ਸੀ। ਗੁਰੂ ਜੀ ਇਹ ਦੱਸਣ ਵਾਸਤੇ ਬ੍ਰਹਮ ਗਿਆਨੀ ਕੀ ਹੁੰਦਾ ਹੈ, ਬ੍ਰਹਮ ਗਿਆਨੀ ਦਾ ਕਰਤੱਵ ਕੀ ਹੁੰਦਾ ਹੈ, ਲੋਕਾਂ 'ਚ ਕਹਿਣਾ ਜਾਂ ਅਸੂਲ ਜਿਹੜੇ ਹੈ ਇਹ ਪਸ਼ੂ ਹੈਵਾਨਾਂ ਤੋਂ ਵੀ ਪੂਰੇ ਹੋਣੇ, ਉਹ ਬ੍ਰਹਮ ਗਿਆਨੀ ਦੇ ਥੋੜ੍ਹੇ ਲੱਛਣ ਹੁੰਦੇ, ਅਸਲੀ ਮਾਇਨੇ ਵਿੱਚ ਜੋ ਕੁਛ ਹੁੰਦਾ ਹੈ ਉਹ ਦੱਸਣ ਵਾਸਤੇ ਗੁਰੂ ਜੀ ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਮਰਦਾਨੇ ਨੂੰ ਇੱਕ ਬੁੱਕ ਜਾ ਦਿੱਤਾ, ਜਿਵੇਂ ਹਕੀਮਾ ਉਪਾਸ ਹੁੰਦਾ। ਕਹਿਣ ਲੱਗੇ ਮਰਦਾਨਿਆ, ਲੈ ਆ ਸ਼ਹਿਰ ਦੇ ਵਿੱਚ ਹੁਕਮ ਦਿਆ ਜਾ ਕੇ ਵੀ ਵੈਦ ਹਕੀਮ ਆਇਆ ਹੈ ਕੋਈ। ਉਹਨਾਂ ਸਮਿਆਂ ਵਿੱਚ ਸ਼ਾਸਨ ਡਾਕਟਰੀ ਕਿੱਥੇ ਸਾਡੇ ਦੇਸ਼ 'ਚ ਆਈ ਸੀ, ਡਾਕਟਰੀ ਤਾਂ ਅੰਗਰੇਜ਼ ਦੇ ਰਾਜ ਵਿੱਚ ਆਈ ਹੈ। ਪਹਿਲੇ ਯੂਨਾਨੀ ਵੈਦ ਜਦੋਂ ਸਿਕੰਦਰ ਵਗੈਰਾ ਇੱਧਰ ਹਮਲੇ ਕਰਦੇ ਸਨ ਸਾਡੇ ਹਿੰਦੁਸਤਾਨ 'ਤੇ, ਯੂਨਾਨ ਦੇ ਬਾਦਸ਼ਾਹ ਉਦੋਂ ਯੂਨਾਨੀ ਇੱਧਰ ਆਈ, ਹਿਕਮਤ ਉਸ ਤਰੀਕੇ ਸਿਰ ਇਲਾਜ ਕਰਦੇ ਸਨ, ਵੈਦਿਕ ਆਈ, ਹਿਕਮਤ ਆਈ, ਇਹ ਪਹਿਲਾਂ ਸਾਡੇ ਦੇਸ਼ ਵਿੱਚ ਸੀਆਂ। ਉਦੋਂ ਉਹ ਕਿਤੇ ਕਿਤੇ ਇਉਂ ਕਰਕੇ ਮਰਦਾਨੇ ਨੇ ਬੁਕਚਾ ਲਿਆ ਅਤੇ ਸ਼ਹਿਰ ਦੇ ਵਿੱਚ ਉੱਚੀ ਸੁਰ ਦੇ ਨਾਲ ਢੰਡੋਰਾ ਦੇਣਾ ਸ਼ੁਰੂ ਕਰ ਦਿੱਤਾ। ਆ ਗਿਆ ਹੈ ਬਾਬਾ ਵੈਦ ਰੋਕੀਆ, ਆਹ ਆਦਮੀ ਮਰਦਾਨੇ ਨੂੰ ਪੁੱਛਦਾ ਕਿਉਂ ਜੀ ਤੁਸੀਂ ਵੈਦ ਹੋ। ਮਰਦਾਨਾ ਕਹਿੰਦਾ ਮੈਂ ਤਾਂ ਵੈਦ ਨਹੀਂ, ਮੈਂ ਤਾਂ ਇੱਕ ਤੁੱਛ ਜਿਹਾ ਛੋਟਾ ਜਿਹਾ ਸੇਵਾਦਾਰ ਹਾਂ, ਪਰ ਉਹ ਫਲਾਣੇ ਥਾਂ ਵੈਦ ਬੈਠਾ। ਸੋ ਕਹਿਣ ਲੱਗਾ ਇੱਥੋਂ ਦਾ ਰਾਜਾ ਬੜਾ ਅੱਛਾ ਹੈ, ਬੜਾ ਪਰਮਾਤਮਾ, ਜਿਹੋ ਜਿਹੇ ਰਾਜਿਆਂ ਦੇ ਵਿੱਚ ਗੁਣ ਚਾਹੀਦੇ ਹਨ, ਪ੍ਰਜਾ ਪਾਲਕ, ਪ੍ਰਜਾ ਦੀ ਸੇਵਾ ਕਰਨ ਵਾਲਾ, ਪ੍ਰਜਾ ਨੂੰ ਸੁੱਖ ਦੇਣ ਵਾਲਾ, ਹਰ ਤਰੀਕੇ ਸਿਰ ਰਾਜਿਆਂ ਦੇ ਗੁਣ ਜਿੰਨੇ ਪਾਈ ਹੁੰਦੇ ਨੇ ਗ੍ਰੰਥਾਂ ਸ਼ਾਸਤਰਾਂ ਨੇ ਦੱਸੇ, ਉਹਦੇ ਵਿੱਚ ਪਾਏ ਜਾਂਦੇ ਹਨ। ਪਰ ਇੱਕ ਦੁੱਖ ਦੀ ਗੱਲ ਹੈ, ਉਹਦੇ ਸਰੀਰ ਨੂੰ ਕੋਹੜ ਦਾ ਰੋਗ ਹੋਇਆ, ਬੜੇ ਇਲਾਜ ਕੀਤੇ, ਬੜੇ ਉਪਾਅ ਕੀਤੇ, ਬੜੇ ਯਤਨ ਕੀਤੇ, ਕਸਰ ਨਹੀਂ ਛੱਡੀ, ਲੱਖਾਂ ਕਰੋੜਾਂ ਰੁਪਇਆ ਖਰਚ ਕੀਤਾ, ਪਰ ਉਹ ਬਿਮਾਰੀ ਨਹੀਂ ਹਟੀ ਉਸ। ਜੇ ਤੁਹਾਡਾ ਵੈਦ ਉਹ ਬਿਮਾਰੀ ਹਟਾ ਦੇ, ਬੜਾ ਉਪਕਾਰ ਹੈ। ਪਰਮਾਤਮਾ ਰਾਜਾਂ ਨੂੰ ਰਾਜੀ ਕਰ ਦੇਣਾ, ਕਿੰਨਾ ਪ੍ਰਜਾ ਨੂੰ ਸੁੱਖ ਮਿਲਣਾ, ਸਾਰੀਆਂ ਦੀਆਂ ਅਸੀਸਾਂ ਉਹਨਾਂ ਨੂੰ ਮਿਲਣਗੀਆਂ। ਸੋ ਮਰਦਾਨਾ ਕਹਿੰਦਾ ਇਹ ਕੋਟਦਾਰ ਇਹ ਕੀ ਗੱਲ ਹੁੰਦੀ ਹੈ, ਲੱਖਾਂ ਕੋੜੀ ਹੁਣ ਉਹਨਾਂ ਨੂੰ ਵੀ ਰਾਜੀ ਕਰ ਸਕਦਾ। ਉਹ ਇਹੋ ਜਿਹਾ ਕੰਮ ਲਵੈਦ ਹੈ, ਇੱਕ ਬਿਮਾਰੀ ਕੋਈ ਵੀ ਬਿਮਾਰੀ ਹੋਵੇ, ਕਹਿਣ ਲੱਗੇ ਕਿੱਥੇ ਕਹਿਣ ਮਰਦਾਨਾ ਕਹਿੰਦਾ ਤੁਹਾਨੂੰ ਮਰਾ ਦੇਣਾ ਚਾਹੁੰਦਾ। ਮਰਦਾਨਾ ਉਸ ਆਦਮੀ ਨੂੰ ਜੋ ਕਿ ਉਸ ਰਾਜੇ ਦਾ ਅਹਿਲਕਾਰ ਸੀ ਖਾਸ ਕੋਈ, ਨਾਲ ਲੈ ਕੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਗਿਆ, ਨਮਸਕਾਰ ਕੀਤੀ, ਅਰਜ਼ ਕੀਤੀ ਗਰੀਬ ਨਵਾਜ਼ ਇਹ ਆਦਮੀ ਰਾਜਾ ਦਾ ਕੋਈ ਇਨਕਾਰ ਦਿੰਦਾ, ਨਿਕਟ ਵਰਤੀ ਦਿੰਦਾ ਹੈ। ਇਹ ਕਹਿੰਦਾ ਇੱਥੋਂ ਦਾ ਰਾਜਾ ਬੜਾ ਪਰਮਾਤਮਾ ਹੈ, ਬਹੁਤ ਹੀ ਅੱਛੇ ਗੁਣਾਂ ਵਾਲਾ ਹੈ। ਜਿਹੋ ਜਿਹੇ ਗੁਣ ਰਾਜਿਆਂ ਵਿੱਚ ਪ੍ਰਜਾ ਦੀ ਰਕਸ਼ਾ, ਪ੍ਰਜਾ ਦੀ ਪਾਲਣਾ ਵਾਸਤੇ ਹੋਣੇ ਚਾਹੀਦੇ, ਇਹਦੇ ਵਿੱਚ ਪਾਏ ਜਾਂਦੇ ਹਨ। ਪਰ ਇੱਕ ਦੁੱਖ ਦੀ ਗੱਲ ਹੈ, ਉਹਨੂੰ ਕੋਟ ਦਾ ਰੋਗ ਹੋਏ, ਜੇ ਉਹ ਹਟ ਜਾਏ ਬੜਾ ਪ੍ਰਜਾ ਨੂੰ ਸੁੱਖ ਮਿਲੇ। ਸਾਰੀ ਪ੍ਰਜਾ ਦੀ ਅਸੀਸ, ਸਾਰੀਆਂ ਪ੍ਰਜਾ ਦੀਆਂ ਅਸੀਸਾਂ ਉਸ ਨੂੰ ਮਿਲਣਗੀਆਂ ਜਿਹੜਾ ਇਹਨੂੰ ਰਾਜੀ ਕਰ ਦੇਵੇ। ਗੁਰੂ ਜੀ ਕਹਿੰਦੇ ਤਾਂ ਮਾਮੂਲੀ ਗੱਲ ਹੈ ਭਾਈ, ਇਹ ਤਾਂ ਥੋੜ੍ਹੀ ਜਿਹੀ ਗੱਲ ਹੈ, ਅਗਰ ਤੁਸੀਂ ਉਹਦਾ ਕੋਟ ਹਟਾਉਣਾ ਹੈ ਮਾਮੂਲੀ ਬਾਤ ਹੈ। ਉਹ ਕਹਿਣ ਲੱਗੇ ਜੀ ਅਸੀਂ ਤਾਂ ਬੜਾ ਉਪਾਅ ਕੀਤਾ, ਲੱਖਾਂ ਨੇ ਕਰੋੜਾਂ ਰੁਪਇਆ ਖਰਚ ਕਰ ਚੁੱਕੇ ਹਾਂ, ਬੜੇ ਬੜੇ ਵੈਦਾਂ ਹਕੀਮਾਂ ਕੋਲ ਜਾ ਚੁੱਕੇ ਹਾਂ, ਪਰ ਕਿਸੇ ਨੇ ਮਾਤਰ ਨਹੀਂ ਫਾਇਦਾ ਕੀਤਾ ਹੈ, ਕਿਸੇ ਦਵਾਈ ਨੇ। ਗੁਰੂ ਜੀ ਕਹਿੰਦੇ ਨਹੀਂ, ਇਹ ਤੁਹਾਨੂੰ ਠੀਕ ਕਹਿੰਦੇ ਹਾਂ ਅਸੀਂ, ਉਹ ਠੀਕ ਹੋ ਜਾਏਗਾ, ਪਰ ਇੱਕ ਚੀਜ਼ ਦੀ ਲੋੜ ਹੈ ਜੇ ਸਾਨੂੰ ਉਹ ਤੁਸੀਂ ਲਿਆ ਦਿਓ। ਉਹ ਕੀ ਕਹਿੰਦੇ, ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਮਾਮੂਲੀ ਚੀਜ਼ ਹੈ। ਅਸੀਂ ਇੱਕ ਬ੍ਰਹਮ ਗਿਆਨੀ ਚਾਹੁੰਦੇ ਹਾਂ, ਉਹਦਾ ਤੇਲ ਕੱਢਣਾ ਹੈ, ਇੱਥੇ ਕੋਲੂ ਗਿੜਾ ਦਿਓ, ਉਹਨੂੰ ਪੀੜ ਕੇ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮਰਿਆ ਤੇ ਰਾਜਾ ਬਣਾਉਣਾ। ਜੇ ਕੋਈ ਹੈ ਤੁਹਾਡੇ ਸ਼ਹਿਰ ਤਾਂ ਦੱਸੋ, ਉਹ ਮਜਨੂੰ ਵਾਂਗੂ ਹਰੇਕ ਹੀ ਮਜਨੂੰ ਬਣਿਆ ਫਿਰਦਾ, ਸਾਰੇ ਬ੍ਰਹਮ ਗਿਆਨੀ ਬਣੇ ਫਿਰਦੇ, ਭਾਵੇਂ ਅਜੇ ਕਰਮ ਨਹੀਂ ਕੀਤੇ, ਉਪਾਸ਼ਨਾ ਨਹੀਂ ਕੀਤੀ, ਇਹ ਸਟੇਜ ਟੱਪੇ ਨਹੀਂ ਹਨ, ਪਹਿਲਾਂ ਹੀ ਬ੍ਰਹਮ ਗਿਆਨੀ ਬਣੇ। ਇਹ ਬਹੁਤ ਸਾਰੇ ਉਹ ਕਹਿੰਦੇ ਬ੍ਰਹਮ ਗਿਆਨੀ, ਇਹ ਤਾਂ ਸ਼ਹਿਰੀ ਬ੍ਰਹਮ ਗਿਆਨੀ ਕਹਿੰਦਾ ਹੈ, ਗੁਰੂ ਜੀ ਕਹਿੰਦੇ ਸਾਨੂੰ ਤਾਂ ਇੱਕ ਚਾਹੀਦਾ ਹੈ ਭਾਈ, ਬਹੁਤ ਦਿਨ ਕਹਿਣਗੇ ਪਹਿਨਦੇ ਤੇ ਕੋਹਲੂ ਕਢਵਾਓ ਜਿਹਦੇ ਵਿੱਚ ਉਹਨੂੰ ਪੀੜਾਂਗੇ, ਪੀੜ ਕੇ ਤਾਂ ਤੇਲ ਕੱਢਾਂਗੇ, ਫਿਰ ਅਸੀਂ ਛਾਤੀਆ ਕਹਿੰਦੇ ਹਾਂ ਜ਼ਰੂਰ ਰਾਜੀ ਹੋ ਜਾਏਗਾ, ਮਜਾਲ ਕੀ ਹੈ ਘੋੜਾ ਰਹਿ ਜਾਏ। ਸੋ ਕਹਿਣਗੇ ਮਹਾਰਾਜ ਅੱਛਾ ਫਿਰ ਡੋਂਡੀ ਫੇਰ ਦਿੰਦੇ ਹਾਂ। ਕੋਹਲੂ ਗੜਤਾ ਸਾਰੇ ਸ਼ਹਿਰ ਵਿੱਚ ਡੋਂਡੀ ਫੇਰੀ, ਬਈ ਰਾਜੇ ਦੀ ਤੰਦਰੁਸਤੀ ਵਾਸਤੇ, ਉਹ ਤਾਂ ਕੋਹੜ ਹਟਾਉਣ ਵਾਸਤੇ ਬਰਮਿੰਗਮ ਦਾ ਤੇਲ ਕੱਢਣਾ ਹੈ, ਫਲਾਣੇ ਤਾਂ ਕੋਹਲੂ ਪੀੜਿਆ ਹੋਇਆ ਹੈ, ਕੋਈ ਆਓ ਪਰਉਪਕਾਰੀ ਆਪਣਾ ਸਰੀਰ ਦੇਵ ਕੋਹਲੂ ਦੇ ਵਿੱਚ ਪੀੜ ਕੇ ਤੇਲ ਕਢਾਓ ਰਾਜੇ ਦੇ ਰੋਗਤਾ ਦੇ ਵਾਸਤੇ, ਕਿਉਂਕਿ ਬਰਮਗਿਆਨੀ ਪਰਉਪਕਾਰ ਹੋਣਾ, ਬ੍ਰਹਮਗਿਆਨੀ ਤਾਂ ਪਰਉਪਕਾਰੀ ਹੁੰਦੇ ਹਨ, ਸਰੀਰ ਦੇ ਦੇਣਾ ਉਹਦੇ ਵਾਸਤੇ ਮਾਮੂਲੀ ਗੱਲ ਹੁੰਦੀ ਹੈ। ਬ੍ਰਹਮਗਿਆਨੀ ਦੀ ਦ੍ਰਿਸ਼ਟੀ ਵੀ ਸਰੀਰ ਕੀ ਮਾਇਨੇ ਰੱਖਦਾ, ਕੁਛ ਵੀ ਮਾਇਨੇ ਨਹੀਂ ਰੱਖਦਾ। ਇਸ ਕਰਕੇ ਅਸਤ ਜਗ ਦੁਖਰੂ ਵਸਤੂ ਹੈ, ਉਹ ਤਾਂ ਕਹਿੰਦਾ ਕਾਹਦੇ ਨੂੰ ਤਿਆਗੀਏ, ਇਸ ਕਰਕੇ ਕੋਈ ਹੈ ਤਾਂ ਆਓ ਨਿਕਲੋ। ਸਾਰੇ ਸ਼ਹਿਰ ਦੀ ਡੋਂਡੀ ਫੇਰੀ ਕੋਈ ਵੀ ਨਹੀਂ ਆਇਆ। ਸ਼ਾਮ ਹੋ ਗਈ, ਉਹ ਪੁਰਸ਼ ਨੇ ਆ ਕੇ ਕਿਹਾ ਫਿਰ ਗੁਰੂ ਬਾਬਾ ਜੀ ਨੂੰ, ਉਹ ਸਹਿਲਕਾਰ ਨੇ, ਕਿ ਉਹ ਮਹਾਰਾਜ ਕੋਈ ਆਇਆ? ਕਹਿੰਦੇ ਭਾਈ ਇੱਥੇ ਤਾਂ ਇੱਕ ਵੀ ਨਹੀਂ ਪਹੁੰਚਿਆ ਜੀ ਥਾਈ। ਫਿਰ ਡੋਂਡੀ ਫੇਰੋ, ਦੂਜੇ ਦਿਨ ਫਿਰ ਸਾਰੇ ਸ਼ਹਿਰ ਵਿੱਚ ਜੋਰ ਦੀ ਡੋਂਡੀ ਫੇਰੀ, ਕੋਈ ਬ੍ਰਹਮਗਿਆਨੀ ਆਓ ਉਹਦਾ ਤੇਲ ਕੱਢਣਾ ਕੋਹਲੂ 'ਚ ਪੀੜ ਕੇ, ਉਹ ਤੇਲ ਦੀ ਮਾਲਿਸ਼ ਕਰਨੀ ਹੈ ਰਾਜੇ ਦੇ ਸਰੀਰ 'ਤੇ। ਰਾਜਾ ਪਰਉਪਕਾਰੀ ਹੈ, ਬੜਾ ਧਰਮਾਤਮਾ ਹੈ, ਪ੍ਰਜਾ ਪਾਲਕ ਹੈ, ਪਰਜਨ ਬੜਾ ਸੁੱਖ ਦੇਵੇਗਾ, ਲੱਖਾਂ ਕਰੋੜਾਂ ਨੂੰ ਸੁੱਖ ਮਿਲੇਗਾ ਉਹਦੇ ਨਿਆਂ 'ਤੇ। ਇਸ ਕਰਕੇ ਕੋਈ ਆਓ ਪਰਉਪਕਾਰ ਵਾਸਤੇ। ਸੋ ਕੋਈ ਨਹੀਂ ਆਇਆ, ਦੋ ਤਿੰਨ ਦਿਨ ਬੀਤ ਗਏ, ਕੋਈ ਵੀ ਨਹੀਂ ਆਇਆ। ਅਖੀਰ ਗੁਰੂ ਜੀ ਕਹਾਂਗੇ ਭਾਈ ਤੁਸੀਂ ਤਾਂ ਕਹਿੰਦੇ ਇੱਥੇ ਤਾਂ ਬ੍ਰਹਮਗਿਆਨੀਆਂ ਦਾ ਸਾਰਾ ਸ਼ਹਿਰ ਹੀ ਹੈ, ਕਿਉਂ ਨਹੀਂ ਕੋਈ ਨਿਤਰਿਆ? ਮਜੇ ਨੂੰ ਮੰਗ ਕਿਤੇ ਲੱਡੂ ਜਲੇਬੀਆਂ ਖਾਣ ਦੇ ਮਾਰੀ ਦਾ ਨਹੀਂ ਬਣੇ ਹੋਏ? ਹਾਂ ਅਸਲੀ ਜਦੋਂ ਲੋੜ ਪਈ ਤਾਂ ਮਾਸ ਵੀ ਉਹ ਦੇ ਨਾ ਸਕੇ, ਇਹੀ ਤਾਂ ਨਹੀਂ ਗੱਲ ਕਿਤੇ? ਅਖੀਰ ਗੁਰੂ ਜੀ ਨੇ ਕਿਹਾ ਫਿਰ ਡਾਂਡੀ ਫਿਰ ਆਓ ਬਈ ਮਿੱਤਰੋ ਕੋਈ। ਇੰਨੇ ਵਿੱਚ ਇੱਕ ਪ੍ਰੇਮੀ ਆਇਆ, ਆ ਕੇ ਗੁਰੂ ਜੀ ਨੇ ਨਮਸਕਾਰ ਕੀਤੀ, ਗੱਜ ਪੱਲਾ ਪਾ ਕੇ ਸਾਹਮਣੇ ਖੜ ਗਿਆ। ਗੁਰੂ ਜੀ ਪੁੱਛਿਆ ਕਿਉਂ ਭਾਈ ਤੂੰ ਬ੍ਰਹਮਗਿਆਨੀ ਹੈ? ਕਹਿਣ ਨਹੀਂ ਗਈ ਉਹਨੂੰ ਆ, ਬ੍ਰਹਮਗਿਆਨੀ ਤਾਂ ਨਹੀਂ ਇੱਕ ਤੁੱਛ ਜਾਦਾਰ, ਪਰ ਸਰੀਰ ਨਾਸ਼ਵੰਤ ਹੈ, ਇਹਨੇ ਰਹਿਣਾ ਨਹੀਂ, ਅਗਰ ਇਹ ਕਿਸੇ ਪਰਉਪਕਾਰ ਹੱਥ ਲੱਗ ਜੇ ਤਾਂ ਚੰਗਾ, ਕਿਸੇ ਭਲਾਈ ਵਾਸਤੇ ਇਸਨੂੰ ਵਰਤਿਆ ਜਾਵੇ ਤਾਂ ਚੰਗਾ, ਔਰ ਬ੍ਰਹਮਗਿਆਨੀ ਤਾਂ ਮੈਂ ਹਾਂ। ਯਾਨੀ ਬ੍ਰਹਮਗਿਆਨੀ ਕਿ ਗਰੀਬੀ ਸਮਾ, ਯਾਨੀ ਨਿਮਰਤਾ ਸ਼ਾਇਦ ਹੁੰਦਾ ਬ੍ਰਹਮਗਿਆਨੀ ਜਿਹੜਾ ਹੁੰਦਾ ਆਪਣੇ ਆਪ ਨੂੰ ਕਦੇ ਨਹੀਂ ਇਸ ਕਹਿੰਦਾ। ਬ੍ਰਹਮਗਿਆਨੀ ਪਰਉਪਕਾਰੋ ਮਹਾ, ਇਹ ਲੱਛਣ ਜਿੱਥੇ ਬ੍ਰਹਮਗਿਆਨੀ ਦੇ ਦੱਸੇ ਨੇ ਗੁਰੂ ਜੀ ਨੇ, ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਦੇਖਿਆ ਇੱਕ ਸ਼ਬਿਨ ਕੋਈ ਨਾਨਕੇ ਲੱਛਣ ਬ੍ਰਹਮਗਿਆਨੀ। ਉਸ ਅਸ਼ਟਮੀ ਦੇ ਵਿੱਚ ਖੋਲ ਖੋਲ ਕੇ ਫਿਰ ਇਕੱਲੀ ਇਕੱਲੀ ਪੰਕਤੀ ਦੇ ਵਿੱਚ ਇਹ ਲੱਛਣ ਦੱਸੇ ਨੇ, ਆਹ ਬ੍ਰਹਮਗਿਆਨ ਦੇ ਲੱਛਣ ਆਹ ਹੁੰਦੇ ਹਨ। ਇਉਂ ਕਰਕੇ ਕਿਹਾ ਜਾ ਕੋਈ ਬ੍ਰਹਮਗਿਆਨੀ ਕਹਿੰਦਾ ਜਿਹੜਾ ਪ੍ਰਭੂ ਨੂੰ ਮਿਲਿਆ ਹੈ ਉਹਦਾ ਨਾਂ ਬ੍ਰਹਮਗਿਆਨੀ ਹੈ। ਅਸਲੀ ਜੇ ਅੱਖਰੀ ਅਰਥ ਕਰ ਤਾਂ ਐਸਾ ਸਮਝੋ, ਜਿਹੜਾ ਐਸਾ ਹੈ ਸਾਰੇ ਉਸੇ ਨੂੰ ਦੇਖਦਾ, ਉਹਦੀ ਦ੍ਰਿਸ਼ਟੀ ਵੀ ਬ੍ਰਹਮ ਹੁੰਦੀ ਹੈ, ਮੁਖ ਨਾਲ ਵੀ ਉਸੇ ਦਾ ਭਜਨ ਕਰਦਾ ਹੈ, ਮਨ ਵਿੱਚ ਵੀ ਉਸਦਾ ਭਜਨ ਕਰਦਾ ਹੈ, ਦ੍ਰਿਸ਼ਟੀ ਵੀ ਉਹਦੀ ਉਹੀ ਹੈ। ਪਰ ਨੇਸ਼ਟਾ ਬ੍ਰਹਮ ਦ੍ਰਿਸ਼ਟੀ ਬ੍ਰਹਮ ਚਿੰਤਨ ਜੀ ਵੀ ਐਸੀ ਰਸਤਾ ਬ੍ਰਹਮ ਗਿਆਨੀ ਮੰਨਿਆ ਜਾਂਦਾ ਹੈ। ਸਿਉਂ ਕਰਕੇ ਇਹੋ ਜਿਹਾ ਸੀ, ਲੇਕਿਨ ਆਪਣੇ ਆਪ ਨੂੰ ਕਹਾਉਂਦਾ ਨਹੀਂ। ਨਿਮਰਤਾ ਹੁੰਦੀ ਹੈ ਆਪਣੇ ਆਪ ਨੂੰ ਇੱਕ ਰਾਜਾ ਬਣ ਕੇ, ਜੇ ਕੋਈ ਕਹਿੰਦਾ ਫਿਰ ਮੈਂ ਰਾਜਾ ਕੌਣ ਉਹਨੂੰ ਚੰਗਾ ਸੁਣ ਕਹਿਣਗੇ ਬੇਵਕੂਫ। ਆਪਣੇ ਆਪ ਨੂੰ ਵੱਡਾ ਹੁੰਦਾ ਹੋਇਆ ਨਿਮਰਤਾ ਦੇ ਘਰ ਵਿੱਚ ਰੱਖੇ, ਉਸ ਦੀ ਮਹੱਤਤਾ ਹੈ। ਹੁੰਦੇ ਮਾਣ ਹੋਏ ਨੇ ਮਾਣ, ਹੁੰਦੇ ਤਾਣ ਹੋਏ ਨੇ ਤਾਣ, ਅਣਹੁੰਦਾ ਅਪਵੰਡਾ ਹੈ, ਕੋਈ ਐਸਾ ਭਗਤ ਸੁਧਾ ਹੈ। ਸਿਉਂ ਕਰਕੇ ਇਸ ਤਰੀਕੇ ਸਿਰ ਉਹ ਆਇਆ ਗਰੀਬ ਰਾਤ, ਸਰੀਰ ਨਾਸ਼ਵੰਤ ਮਿੱਥੇ ਹੈ, ਇਸਨੇ ਰਹਿਣਾ ਨਹੀਂ, ਇੱਕ ਦਿਨ ਫਿਰ ਸਾਗ ਵਿੱਚ ਛੱਡਣਾ ਹੈ। ਅੱਜ ਕੱਲ੍ਹ ਸਾਲ 10-20 ਸਾਲ ਸੀ ਜਦੋਂ ਇਹਦੀ ਆਯੂ ਪੂਰੀ, ਫਿਰ ਵੀ ਇਸਨੇ ਰਹਿਣਾ ਨਹੀਂ। ਜੇ ਪਰਉਪਕਾਰ ਅਰਥ ਲੱਗ ਜੇ ਤਾਂ ਇਦੋਂ ਵੱਧ ਕੇ ਹੋਰ ਕੀ ਹੈ। ਸਫਲਾ ਹੋ ਜਾਏ ਸਰੀਰ ਧਾਰਨ ਕੀਤਾ। ਸੋ ਗੁਰੂ ਜੀ ਕਹਿੰਦੇ ਚੰਗਾ, ਜਦੋਂ ਉਹ ਆ ਗਿਆ ਉਸ ਮੌਕੇ ਗੁਰੂ ਜੀ ਨੇ ਘੜੌਂਜੀ ਬਣਵਾਈ। ਘੜੌਂਜੀ ਜਿਵੇਂ ਜਲਤਾਰਾ ਕਰਨ ਵਾਲੇ ਬਣਵਾਏ, ਉਹਦੇ ਉੱਤੇ ਇੱਕ ਮੱਟ ਰੱਖਿਆ ਬੋੜਾ ਸਾਰਾ, ਜਲਤਾਰਾ ਕਰਨ ਵਾਲੇ ਇੱਕ ਮੱਟ ਰੱਖਦੇ ਨੇ, ਉਹ ਠੰਡੇ ਪਾਣੀ ਦੇ ਘੜੇ ਰੱਖੇ ਪਾਈ ਜਾਂਦੇ ਨੇ। ਹੇਠਾਂ ਇੱਕ ਗਲੀ ਹੁੰਦੀ ਕਿੱਡੀ ਬੜੀ, ਬੂਠੇ ਵਾਲੀ ਹੇਠਾਂ ਚੌਂਕੀ ਵਿਛੀ ਹੁੰਦੀ, ਉਹਦੇ ਉੱਪਰ ਬੈਠਾ ਜਲਤਾਰਾ ਸਿਰ 'ਤੇ ਠੀਕ ਤਰ੍ਹਾਂ ਰੱਖਿਆ ਹੁੰਦਾ, ਹੋਰ ਪਾਣੀ ਪੈ ਜਾਂਦਾ ਉਹ ਪਾਣੀ ਉਹਦੇ ਉੱਪਰ ਪੈ ਜਾਂਦਾ ਠੰਡਾ, ਜਲਤਾਰਾ ਉਹਨਾਂ ਵਾਂਗੂ ਐਸਾ ਬਣਾਇਆ ਗਿਆ। ਹੇਠਾਂ ਇੱਕ ਚੌਂਕੀ, ਉਹਦੇ ਉੱਪਰ ਇੱਕ ਹੋਰ ਚੌਂਕੀ, ਇਹ ਬਣਾ ਕੇ ਗੁਰੂ ਜੀ ਨੇ ਕਿਹਾ ਰਾਜਾ ਨੂੰ ਬੁਲਾਓ। ਰਾਜਾ ਨੂੰ ਬੁਲਾ ਲਿਆ, ਰਾਜਾ ਨੂੰ ਹੇਠਲੀ ਚੌਂਕੀ 'ਤੇ ਬਿਠਾ ਤਾ, ਦਸਤਰ ਲਾ ਕੇ, ਇੱਕ ਦਸਤਰ ਰੱਖਿਆ ਗਿਆ ਸਿਰ ਲੱਕ ਦੇ ਆਲੇ ਦੁਆਲੇ। ਅਤੇ ਉਸ ਜਿਹੜਾ ਕਹਿੰਦਾ ਸੀ ਅਸਲ ਮੈਨੇ ਵਿੱਚ ਬ੍ਰਹਮ ਗਿਆਨੀ ਸੀ, ਲੇਕਿਨ ਕਹਿੰਦਾ ਸੀ ਮੈਂ ਨਹੀਂ ਹਰੀ, ਮੈਂ ਤਾਂ ਦਾਸ ਹਾਂ ਛੋਟਾ ਜਿਹਾ, ਉਹ ਉਸਨੂੰ ਉੱਪਰਲੀ ਚੌਂਕੀ 'ਤੇ ਬਿਠਾਇਆ ਗਿਆ, ਉਹ ਮੱਠ ਪਾਣੀ ਦੇ ਨਾਲ ਭਰਿਆ ਗਿਆ, ਕੁਛ ਹੋਰ ਖੜੇ ਰੱਖੇ। ਹੇਠੋਂ ਜਿਹੜੀ ਗਲੀ ਕੀਤੀ ਸੀ ਉਹਦੇ ਵਿੱਚ ਲੀਰ ਵਗੈਰਾ ਦੇ ਕੇ ਉਹਨੂੰ ਬੰਦ ਕੀਤਾ ਸੀ, ਉਹ ਖੋਲ੍ਹ ਦਿੱਤੀ ਗਈ, ਉਹ ਪਾਣੀ ਉਸ 'ਤੇ ਪੈਂਦਾ, ਉਹਦੇ ਸਰੀਰ ਨੂੰ ਲੱਗੇ ਪਾਣੀ, ਫਿਰ ਰਾਜੇ ਦੇ ਸਰੀਰ ਨੂੰ ਲੱਗਦਾ, ਨਾਲ ਨਾਲ ਉਹਦਾ ਰੋਗ ਹਟਦਾ ਚੱਲਦਾ, ਯਾਨੀ ਰਾਜਾ ਬਿਲਕੁਲ ਅਰੋਗ ਹੋ ਗਿਆ, ਕੁਸ਼ਠ ਹਟ ਗਿਆ। ਉਸ ਮੌਕੇ ਗੁਰੂ ਜੀ ਨੇ ਦੱਸਿਆ, ਤੁਹਾਡਾ ਸਾਰਾ ਸ਼ਹਿਰ ਬ੍ਰਹਮ ਗਿਆਨੀਆਂ ਦਾ ਨਹੀਂ, ਪਖੰਡੀਆਂ ਦਾ। ਬ੍ਰਹਮ ਗਿਆਨ ਇਹਨੂੰ ਨਹੀਂ ਕਹਿੰਦੇ, ਬ੍ਰਹਮ ਗਿਆਨੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਨਹੀਂ ਕਹਿੰਦਾ। ਇਸ ਕਰਕੇ ਇਉਂ ਇਹ ਅਸਲ ਮੈਨੇ ਵਿੱਚ ਹੈ, ਨਿਮਰਤਾ ਸਹਿਤ ਹੈ, ਪਰਪਕਾਰ ਸਹਿਤ ਹੈ। ਇਹਨੂੰ ਸਰੀਰ ਦੇਣਾ ਕੋਈ ਮਾਮੂਲੀ ਬਾਤ ਤੁੱਛ ਹੁੰਦਾ ਹੈ। ਇਸ ਵਾਸਤੇ ਸ਼ਾਸਨ ਗੁਰੂ ਜੀ ਨੇ ਇਸ ਤਰੀਕੇ ਸਿਰ ਠੱਗਾਂ ਨੂੰ, ਚੋਰਾਂ ਨੂੰ, ਖੰਡੀਆਂ ਨੂੰ, ਕਿਉਂਕਿ ਚਾਰੇ ਪੈਰ ਧਰਮ ਦੇ ਅਨਿਆ ਫੈਲਿਆ ਸੀ ਸੰਸਾਰ ਵਿੱਚ। ਰਾਜਾ ਇੱਕ ਪੈਰ ਰਾਜਾ, ਅਗਰ ਰਾਜਾ ਪਰਮਾਤਮਾ ਬਲਜਾ ਪਰਮਾਤਮਾ ਹੋ ਜਾਏ। ਹਰ ਦੋਨਾਂ ਜਹਾਨਾਂ ਵਿੱਚ ਸੁੱਖ ਦੇਣ ਵਾਲੀ ਚੀਜ਼ ਧਰਮ ਹੈ। ਸੁਖੀ ਦੁਖੀ ਨਰ ਜਗਤ ਮੇਂ, ਧਰਮ ਕਰੇ ਜੋ ਖੋਏ, ਸੁਖੀ ਕਰੇ ਤਬ ਸੁਖ ਵੜੇ, ਦੁਖੀ ਕਰੇ ਦੁੱਖ ਖੋਏ। ਯਾਨੀ ਧਰਮ ਜਿਹੜਾ ਹੈ ਦੋਨਾਂ ਜਹਾਨਾਂ ਵਿੱਚ ਪੁਰਸ਼ ਨੂੰ ਸੁੱਖ ਦਿੰਦਾ ਹੈ। ਜੇ ਸੁਖੀ ਪੁਰਸ਼ ਧਰਮ ਕਰਦਾ ਉਹਦਾ ਸੁੱਖ ਹੋਰ ਵੱਧ ਜਾਂਦਾ ਹੈ, ਜੇ ਦੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਦੁੱਖ ਇਉਂ ਕੱਢਿਆ ਜਾਂਦਾ, ਇਉਂ ਕੈਂਸਲ ਹੋ ਜਾਂਦਾ ਹੈ, ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲੱਗਾ ਉਹਦੀ ਮੈਲ ਕੱਢੀ ਜਾਂਦੀ। ਇਹ ਧਰਮ ਸਾਰਾ ਸ਼ਾਸਤਰਕਾਰਾਂ ਨੂੰ ਦੱਸਿਆ, ਧਰਮ ਦੇ ਅੰਗਨ ਲੱਛਣ ਹਨ, ਭਜਨ ਕਰਨਾ, ਅੰਮ੍ਰਿਤ ਦਾ ਇਸ਼ਨਾਨ ਕਰਨਾ, ਸੱਚ ਬੋਲਣਾ, ਦਾਨ ਕਰਨਾ, ਦੁਆਈ ਤੋਂ ਬਚਣਾ, ਉਹ ਜਿੰਨੇ ਨਿੰਦਣੀ ਕਰਮ ਉਹਨਾਂ ਤੋਂ ਬਚਣ, ਇਤਿਹਾਸ ਬਹੁਤ ਸਾਰੇ ਲੱਛਣ ਧਰਮ ਦੇ ਦੱਸੇ ਹੋਏ ਹਨ। ਗੁਰੂ ਜੀ ਨੇ ਇਹ ਦੱਸਿਆ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਗੋ ਨਾਮ ਜਪ ਨਿਰਮਲ ਕਰ। ਸਾਰਿਆਂ ਧਰਮਾਂ ਦੇ ਸ੍ਰੇਸ਼ਟ ਧਰਮ ਕੀ ਹੈ? ਪਰਮੇਸ਼ਵਰ ਦਾ ਭਜਨ ਕਰਨਾ, ਔਰ ਨਿਰਮਲ ਕੀ ਹੈ? ਚੰਗੇ ਕੰਮ ਕਰਨਾ, ਸਤਕਰਮ ਕਰਨੇ, ਬੁਰੇ ਕਰਮਾਂ ਤੋਂ ਬਚਣਾ। ਮਦਾ ਮਾਸ ਆਦਿ ਨਿੰਦ ਨੀ ਕਰਮਾਂ ਦੇ ਨੇੜੇ ਕਰ ਜਾਂਦਾ ਹੈ, ਚੀਜ਼ਾਂ ਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਵਿੱਚ। ਇਉਂ ਕਰਕੇ ਅਵਸ਼ਾਸਨ, ਇਉਂ ਗੁਰੂ ਜੀ ਨੇ ਉੱਥੇ ਉਹਨਾਂ ਬ੍ਰਹਮ ਗਿਆਨੀਆਂ ਦੇ ਜਿਹੜਾ ਪਖੰਡ ਸੀ ਫੈਲਾਇਆ ਹੋਇਆ, ਉਹਨੂੰ ਦੂਰ ਕਰਕੇ ਅਸਲੀ ਚੀਜ਼ ਉਤਾਰਤੀ, ਅਸਲੀ ਇੱਕ ਨੂੰ ਦੱਸਿਆ ਵੀ ਇਹ ਹੈ ਇਸ ਸ਼ਹਿਰ ਦੇ ਵਿੱਚ, ਇਹ ਸਤਿਕਾਰਨ ਦੇ ਯੋਗ ਹੈ, ਪੂਜਾ ਦੇ ਲੋਕ, ਇਹਦੀ ਸੇਵਾ ਦੇ ਲੋਕਾਂ ਨੂੰ ਲਾਭ ਹੋਣਾ ਹੈ। ਇਸ ਤਰੀਕੇ ਸਿਰ ਗੁਰੂ ਬਾਬਾ ਜੀ ਦੁਨੀਆਂ 'ਤੇ ਥਾਂ ਥਾਂ ਸਭ ਨੂੰ ਤਾਰਦੇ ਫਿਰਦੇ ਹਨ। Thank you. ਪਰ ਗੁਰੂ ਨਾਨਕ ਜਗ ਮਾਹਿ ਬਿਠਾਇਆ ਤਰਨ ਧੋਏ ਰਹਿ ਰਾਸ ਕਰ ਚਣਾ ਮਤ ਸਿੱਖਾਂ ਪਿਲਾਇਆ ਪਾਦਮ ਪੂਨ ਬਣ ਕਲਯੁਗ ਅੰਦਰ ਇੱਕ ਦਿਖਾਇਆ ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ ਧਰਮ ਦੇ ਚਾਰ ਪੈਰ ਮੰਨੇ ਰਾਜਾ ਸਾਧੂ ਬ੍ਰਹਮਣ ਔਰ ਤੀਰਥ ਇਹਨਾਂ ਥਾਵਾਂ 'ਤੇ ਧਰਮ ਦੀ ਸਿੱਖਿਆ ਮਿਲਦੀ ਹੈ। ਅਗਰ ਰਾਜਾ ਖੁਦ ਧਰਮਾਤਮਾ ਹੋ ਜਾਵੇ ਪਰਜਾ ਆਪਣੇ ਆਪ ਹੀ ਹੋ ਜਾਵੇ ਉਹਨੂੰ ਸਿੱਖਿਆ ਦੇਣ ਦੀ ਲੋੜ ਨਹੀਂ ਤੇ ਮਹਾਤਮਾ ਨੂੰ ਸਿੱਖਿਆ ਦੇਣੀ ਪੈਂਦੀ ਹੈ ਆਪ ਉਸ ਮਾਰਗ 'ਤੇ ਚੱਲਣ ਦੂਜਿਆਂ ਨੂੰ ਸਿੱਖਿਆ ਦੇਣ। ਅੱਗੇ ਪਹਿਲੇ ਸਮਿਆਂ ਦੇ ਵਿੱਚ ਗੁਰੂ ਵਿੱਦਿਆ ਜਿਹੜੀ ਸੀ ਜਿਵੇਂ ਹੋਰ ਵਿੱਦਿਆਵਾਂ ਹਨ ਹਰ ਕਿਸਮ ਦੀਆਂ ਅਲੱਦਾ ਅਲੱਦਾ ਡਾਕਟਰੀ ਦੀ ਵਿੱਦਿਆ ਹੈ ਇੰਜੀਨੀਅਰ ਦੀ ਵਿੱਦਿਆ ਹੈ ਪੜ੍ਹਾਈਆਂ ਜਾਂਦੀਆਂ ਵਿੱਦਿਆ ਪ੍ਰਾਪਤ ਕਰਕੇ ਆਦਮੀ ਉਹ ਜਿਹਾ ਲਾਭ ਉਠਾ ਲੈ ਬ੍ਰਹਮ ਵਿੱਦਿਆ ਜਿਸ ਦੁਆਰਾ ਬ੍ਰਹਮ ਨੂੰ ਪਰਮਾਤਮਾ ਨੂੰ ਜਾਣਿਆ ਜਾਂਦਾ ਪਰਮਾਤਮਾ ਦੀ ਭਗਤੀ ਕੀਤੀ ਜਾਂਦੀ ਹੈ ਉਸਨੂੰ ਬ੍ਰਹਮ ਵਿੱਦਿਆ ਪਰਮਾਰਥਕ ਵਿੱਦਿਆ ਰੂਹਾਨੀ ਵਿੱਦਿਆ ਕਿਹਾ ਜਾਂਦਾ। ਪਹਿਲੇ ਸਮਿਆਂ ਦੇ ਵਿੱਚ ਬ੍ਰਾਹਮਣਾਂ ਦੇ ਅਰਥ ਜਦੋਂ ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ ਬ੍ਰਹਮ ਦੂਸਰੀ ਛੱਤਰੀ ਇਹ ਰਾਜ ਕਰ ਤੀਸਰੇ ਵੈਸ਼ ਖੇਤੀ ਪੱਤੀ ਵੰਡੋ ਬਾਹਰ ਕਰਨ ਚੌਥੇ ਸ਼ੂਦਰ ਸ਼ਬਦੀ ਸੀ ਔਰ ਇਹੋ ਜਿਹਾ ਉਸ ਸਮੇਂ ਸਿਸਟਮ ਚਾਰ ਹਿੱਸਿਆਂ ਵਿੱਚ ਮਨੁੱਖ ਨੂੰ ਵੰਡ ਦਿੱਤਾ ਗਿਆ ਸੀ। ਸੋ ਬ੍ਰਹਮ ਵਿੱਦਿਆ ਇਹਨਾਂ ਦੇ ਆਸਨ ਸੀ ਬ੍ਰਹਮ ਵਿੱਦਿਆ ਪੜ੍ਹ ਕੇ ਦੂਸਰਿਆਂ ਨੂੰ ਉਹ ਪੜ੍ਹਾਉਂਦੇ ਜਾਂ ਇਸ ਪਾਸੇ ਦੀ ਸਿੱਖਿਆ ਦਿਨ ਐਸਾ ਸੀ। ਸੋ ਇਹਨਾਂ ਸਾਰੇ ਥਾਵਾਂ ਦੇ ਵਿੱਚ ਹੀ ਰਾਜੇ ਅਧਰਮੀ ਹੋ ਗਏ ਬ੍ਰਹਮ ਜਿਹੜੇ ਬ੍ਰਹਮ ਵਿੱਦਿਆ ਪੜ੍ਹਦੇ ਸਨ ਉਹ ਬ੍ਰਹਮ ਵਿੱਦਿਆ ਪੜ੍ਹ ਕੇ ਮਦਰਾਵਾਸ ਆਦਿ ਵਿੱਚ ਇਹਨਾਂ ਗੱਲਾਂ ਵਿੱਚ ਲੱਗ ਗਏ। ਬਾਕੀ ਜਿਹੜੇ ਯੋਗੀ ਆਦਿ ਹੋਰ ਖਟ ਦਰਸ਼ਨ ਸਨ ਇਹ ਵੀ ਆਪਣੇ ਆਪਣੇ ਅਸੂਲਾਂ ਨੂੰ ਛੋੜ ਗਏ। ਬਾਕੀ ਤੀਰਥਾਂ 'ਤੇ ਜਾ ਕੇ ਮਦਰਾ ਮਾਸ ਦਾ ਵਰਤਣ ਹੋਣ ਲੱਗ ਪਏ ਜਿੱਥੇ ਚੀਜ਼ਾਂ ਬਣ ਨਹੀਂ ਸੀ ਦਿੱਤੀਆਂ ਜਾਂਦੀਆਂ। ਇਉਂ ਕਰਕੇ ਗੁਰੂ ਜੀ ਨੇ ਇਹਨਾਂ ਸਾਰੇ ਥਾਵਾਂ 'ਤੇ ਫਿਰ ਕੇ ਸਭ ਨੂੰ ਜਥਾ ਯੋਗ ਸਿੱਖਿਆ ਦਿੱਤੀ ਹੈ। ਕਾਰੂਨ ਬਾਦਸ਼ਾਹ ਇੱਕ ਹੋਇਆ ਹੈ ਬੜਾ ਅਨਿਆਈ ਪ੍ਰਜਾ ਵਾਸਤੇ ਦੁਖਦਾਈ ਹੋਇਆ। ਉਸਨੇ ਇੱਥੇ ਤੱਕ ਕੀਤਾ ਸੀ ਸਾਰੀ ਪ੍ਰਜਾ ਦਾ ਪੈਸਾ ਲੁੱਟ ਲਿਆ, ਪ੍ਰਜਾ ਗਰੀਬ ਹੋ ਗਈ ਦੁਖੀ ਹੋ ਗਈ। ਸੋ ਅਖੀਰ ਇੱਥੇ ਤੱਕ ਹਾਲਤ ਹੋ ਗਈ ਪੁੱਛਣ ਲੱਗਾ ਆਪਣੇ ਨਿੱਤ ਵਰਤੀਆਂ ਨੂੰ ਵੀ ਪੈਸਾ ਹੋ ਹੈ ਵੀ ਕਿਤੇ। ਉਹਨਾਂ ਨੇ ਕਿਹਾ ਹੋਰ ਤਾਂ ਕੁਛ ਨਹੀਂ ਅਤੇ ਸ਼ਾਇਦ ਕਬਰਾਂ ਕੁਬਰਾਂ ਵਿੱਚ ਭਾਵੇਂ ਹੋਵੇ ਕਿਉਂਕਿ ਮੁਸਲਮਾਨ ਕਬਰਾਂ ਜਦੋਂ ਮਰਦਾ ਬੰਦਾ ਕਹਿੰਦੇ ਮੂੰਹ ਦੇ ਵਿੱਚ ਇੱਕ ਰੁਪਇਆ ਪਾਉਂਦੇ ਹੁੰਦੇ ਦੱਬਣ ਵੇਲੇ। ਇਉਂ ਕਰਕੇ ਦੱਸਿਆ ਵੀ ਐਸਾ ਹੋ ਸਕਦਾ ਹੈ। ਉਸਨੇ ਡੌਂਡੀ ਫੇਰਤੀ ਸ਼ਹਿਰ ਵਿੱਚ ਆਪਣੀ ਲੜਕੀ ਨੂੰ ਜੋ ਯੁਵਾ ਅਵਸਥਾ ਸੀ ਵਿਆਹਣ ਦੇ ਲਾਇਕ ਸੀ ਵਸਤਰ ਗਹਿਣੇ ਪਹਿਨਾ ਕੇ ਬਾਜ਼ਾਰ ਵਿੱਚ ਖੜ੍ਹੇ ਕਰਕੇ ਇਹ ਡੌਂਡੀ ਫੇਰੀ ਜਿਹੜਾ ਇੱਕ ਰੁਪਇਆ ਲਿਆ ਕੇ ਦੇਵੇ ਉਹ ਇਸ ਰਾਜ ਕਰਿਆ ਨਾ ਪਿਆ ਪੈਸਾ ਕਿਸੇ ਕੋਲ ਹੋ ਹੀ ਨਹੀਂ ਸੀ। ਇੱਕ ਮੁੰਡਾ ਜਿਹਦੇ ਬਾਪ ਨਹੀਂ ਸੀ ਮਾਂ ਸੀ ਸਿਰਫ ਮੁੰਡਾ ਆਪਣੀ ਮਾਂ ਨੂੰ ਕਹਿੰਦਾ ਮਾਤਾ ਇੱਕ ਰੁਪਇਆ ਚਾਹੀਦਾ ਕਹਿੰਦੀ ਕੀ ਕਰਨਾ ਇਹ ਡੌਂਡੀ ਫੇਰੀ ਸ਼ਹਿਰ ਦੇ ਵਿੱਚ ਜਿਹੜਾ ਇੱਕ ਰੁਪਇਆ ਦੇਵੇ ਬਾਦਸ਼ਾਹ ਦਾ ਜਮਾਈ ਬਣ ਕਹਿਣ ਲੱਗੇ ਕਮਲਾ ਆਇਆ ਕੋਈ ਛਲ ਹੈ ਹਾਂ ਇੱਕ ਰੁਪਇਆ ਦੇ ਕੇ ਬਾਦਸ਼ਾਹ ਜਮਾਈ ਕਿਵੇਂ ਬਣ ਜੂ ਕੋਈ ਇਹ ਛਲ ਹੈ ਕੋਈ ਤੈਨੂੰ ਸਮਝ ਨਹੀਂ ਆਉਂਦੀ ਤੂੰ ਨਿਆਣਾ ਹੈ ਜੇ ਤੇਰੀ ਅਕਲ ਨਹੀਂ ਟਿਕਾਣੇ। ਕਹਿਣ ਲੱਗਾ ਜੇ ਜਾਂ ਤਾਂ ਮੈਨੂੰ ਰੁਪਇਆ ਦੇ ਨਹੀਂ ਮੈਂ ਮਰਦਾ ਹੁਣ ਇੱਕੋ ਪੁੱਤਰ ਵਿਚਾਰੀ ਬੁੱਢੀ ਦੇ। ਜਦੋਂ ਇੰਨੀ ਗੱਲ ਕਹੀ ਅਖੀਰ ਉਹਨੇ ਸੋਚਿਆ ਕਿ ਆਪਣਾ ਘਾਟ ਹੀ ਨਾ ਕਰ ਲਵੇ ਇੱਕੋ ਬੱਚਾ ਮੇਰੇ। ਮੋਜ ਫਸੀ ਨੇ ਕਿਹਾ ਤੇਰਾ ਜਦੋਂ ਬਾਪ ਮਰਿਆ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਫਲਾਣੇ ਦਾ ਗਬਰ ਪੱਟ ਕੇ ਦੇਖੀ ਉੱਥੋਂ ਮਿਲ ਜੇ ਪੜੀ ਉੱਥੋਂ ਪਹਿਲਾਂ ਉੱਥੇ ਜਾ ਕੇ ਉਸਨੇ ਜਦੋਂ ਕਬਰ ਪੱਟੀ ਖਾਧਾ ਹਜ਼ਾਰ ਰੁਪਈਏ ਹੋਣੀ ਚਾਹੁੰਦੀ ਰੁਪਏ ਤੋਂ ਕਰੰਸੀ ਹੀ ਜਿਉਂਦੀ ਸੀ ਅੱਜ ਕੱਲ੍ਹ ਤਾਂ ਕਾਗਜ਼ ਹੁੰਦਾ ਇਉਂ ਕਰਕੇ ਸੋਨੇ ਦੀਆਂ ਮੋਹਰਾਂ ਜਾਂ ਰੁਪਈਏ ਚਾਂਦੀ ਦੇ ਇਹੋ ਜਿਹੀ ਕਰੰਸੀ ਹੁੰਦੀ ਸੀ ਸਿਉਂ ਕਰਕੇ ਜਦੋਂ ਰੁਪਇਆ ਉੱਥੇ ਲੱਭ ਗਿਆ ਬੜਾ ਖੁਸ਼ ਹੋਇਆ ਚਾਈ ਜੀ ਉੱਥੇ ਪਹੁੰਚ ਗਿਆ ਜਿੱਥੇ ਚੌਂਕ ਵਿੱਚ ਜਿੱਥੇ ਉਹ ਲੜਕੀ ਖੜੀ ਸੀ ਤੇ ਰਾਜਾ ਦੇ ਕਰਮਚਾਰੀ ਵੀ ਖੜੇ ਸਨ ਚਿੱਟੇ ਉਹਨਾਂ ਜਾ ਕੇ ਕਹਿਣ ਲੋੜ ਪਿਆ ਉਹਨੇ ਹੱਥੇ ਲਾ ਲਈ ਪੇਸ਼ ਕੀਤਾ ਬਾਦਸ਼ਾਹ ਦੇ ਕਾਰੂਨ ਦੇ ਕਹਿੰਦੇ ਦੱਸ ਕਿੱਥੋਂ ਮਿਲਿਆ ਰੁਪਈਆ ਉਹਨੇ ਸਾਡੀ ਗੱਲ ਤੁਸੀਂ ਕਹਿਣ ਲੱਗੇ ਉਹ ਕਰਕੇ ਜਿੱਥੇ ਮੇਰਾ ਬਾਪ ਮਰਿਆ ਸੀ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਸੀ ਦੱਬਣ ਵੇਲੇ ਦਫਨਾਉਣ ਵੇਲੇ ਉਹਦੀ ਕਬਰ ਮੈਂ ਕੱਢੀ ਉੱਥੋਂ ਮੈਨੂੰ ਲੱਭ ਗਿਆ ਸਾਰੀਆਂ ਕਬਰਾਂ ਪਟਵਾ ਲਈਆਂ ਕਾਰੂਨ ਦੇ 40 ਗੰਜ ਜੋੜੇ ਸੀ ਉਹਦੇ ਲੜਕੇ ਨੇ 45 ਗੰਜ ਇਕੱਠੇ ਕਰ ਇਹਨੇ ਖਜ਼ਾਨਾ ਇਕੱਠਾ ਕੀਤਾ ਪਰਜਾ ਅਤਿਅੰਤ ਦੁਖੀ ਭਾਵੇਂ ਰੁਪਇਆ ਪੈਸਾ ਜਿਹੜਾ ਹੈ ਇਹ ਖਾਧਾ ਨਹੀਂ ਕਿਸੇ ਨੇ ਇਹਨੇ ਪਾ ਲੱਗਣ ਦੇ ਰੁਪਇਆ ਪੈਸਾ ਉੱਪਰ ਨਹੀਂ ਕਿਸੇ ਨੇ ਲਿਆ ਉੱਪਰ ਲਈਂਦਾ ਕੱਪੜਾ ਖਾਈਂਦੀ ਹੈ ਰੋਟੀ ਰਹਿਣ ਵਾਸਤੇ ਮਕਾਨ ਹੋਰ ਦਵਾਈ ਬੂਟੀ ਇਹਦੇ ਸਰੀਰ ਦੀ ਰਕਸ਼ਾ ਵਗੈਰਾ ਵਾਸਤੇ ਚੀਜ਼ਾਂ ਦੀ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਇਹਦੇ ਨਾਲ ਖਰੀਦੀਆਂ ਹੁੰਦੀਆਂ ਹਨ ਪੈਸੇ ਦਾ ਮਤਲਬ ਇਹੀ ਕੁਛ ਹੈ ਭਾਵੇਂ ਕਰੰਸੀ ਕਹੀ ਜੇ ਕੁਛ ਵੀ ਹੈ ਕੋਈ ਸਰਕਾਰ ਕਹੀ ਚਲਾ ਦੇਵੇ ਸੋ ਜੇ ਇਹ ਨਾ ਹੋਵੇ ਕੀ ਕਰਨਗੇ ਲੋਕ ਕੀ ਕੀਤਾ ਜਾਏਗਾ ਇਹੋ ਜਿਹੀ ਹਾਲਤ ਹੋ ਚੁੱਕੀ ਸੀ ਲੋਕ ਬੜੇ ਦੁਖੀ ਸਨ ਅੰਦਰੋਂ ਅੰਦਰ ਹੀ ਗਾਲਾਂ ਕੱਢ ਡਰਦੇ ਵੀ ਸਨ ਇਹਦਾ ਜ਼ਾਲਮ ਬਾਦਸ਼ਾਹ ਅਖੀਰ ਗੁਰੂ ਨਾਨਕ ਜੀ ਕਹਿਣ ਲੱਗੇ ਭਾਈ ਮਰਦਾਨਾ ਪਰਜਾ ਬਿਲਕੁਲ ਰਹੀ ਹੈ ਸਭ ਚੱਲ ਨਹੀਂ ਹੁੰਦੀ ਚਿੱਤ ਬੜਾ ਦੁਖੀ ਹੁੰਦਾ ਚੱਲ ਚੱਲ ਕੇ ਕੁਛ ਉਹਨਾਂ ਦੀ ਮਦਦ ਕਰ ਗੁਰੂ ਜੀ ਜਿੱਥੇ ਕਾਰੂ ਬਾਦਸ਼ਾਹ ਦਾ ਮਹਿਲ ਸੀ ਉਹਦੇ ਪਾਸ ਪਰਲੇ ਪਾਸੇ ਇੱਕ ਥੇ ਸੀ ਉੱਚਾ ਜਿਹਾ ਉੱਥੇ ਜਾ ਕੇ ਬਹਿ ਜਾਂਦੇ ਹਨ ਮਰਦਾਨੇ ਨੇ ਕੀਰਤਨ ਕੀਤਾ ਪਹਿਲਾਂ ਉਸ ਤੋਂ ਬਾਅਦ ਗੁਰੂ ਜੀ ਕਹਿਣ ਲੱਗੇ ਮਰਦਾਨੇ ਆ ਔਰ ਸਾਹਮਣੇ ਬਾਦਸ਼ਾਹ ਦਾ ਮਹਿਲ ਹੈ ਉਸ ਨੂੰ ਜਾ ਕੇ ਕਹਿ ਤੈਨੂੰ ਇੱਕ ਫਕੀਰ ਬੁਲਾਉਂਦਾ ਹੈ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਠੀਕਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰੋ ਤੇ ਥਿਆਂ ਤੇ ਠੀਕਰੀਆਂ ਹੁੰਦੀਆਂ ਮਰਦਾਨਾ ਉੱਥੇ ਗਿਆ ਅੰਦਰੋਂ ਗੁਰੂ ਬਾਬਾ ਜੀ ਨੇ ਉਹਦੇ ਜਿੱਤ ਨੂੰ ਪ੍ਰੇਰ ਦਿੱਤਾ ਬਾਦਸ਼ਾਹ ਆ ਗਿਆ ਗੁਰੂ ਜੀ ਠੀਕਰੀਆਂ ਇਕੱਠੀਆਂ ਕਰਨ ਵੱਲ ਲੱਗੇ ਭਾਈ ਬਾਲੇ ਨੂੰ ਵੀ ਨਾਲ ਲਾਇਆ ਹੋਇਆ ਢੇਰਾਂ ਦੇ ਢੇਰ ਲਾਈਆਂ ਨੇ ਬਾਦਸ਼ਾਹ ਦੇਖ ਰਿਹਾ ਹੈ ਗੁਰੂ ਜੀ ਨੇ ਉਹਦੇ ਵੱਲ ਤੱਕੇ ਹੀ ਨਹੀਂ ਆ ਕੇ ਸਲਾਮ ਸਲੂਮ ਕੀਤੀ ਉਸਨੇ ਲੇਕਿਨ ਗੁਰੂ ਜੀ ਨੇ ਨਹੀਂ ਦੇਖਿਆ ਅਖੀਰ ਕਹਿਣ ਲੱਗਾ ਫਕੀਰ ਸਾਈ ਮੈਨੂੰ ਆਪਣਾ ਆਦਮੀ ਬੁਲਾਉਣ ਵਾਸਤੇ ਭੇਜਿਆ ਸੀ ਤੇ ਹੁਣ ਧਰਦੇ ਹੀ ਨਹੀਂ ਇੱਧਰ ਮੇਰੇ ਵੱਲ ਇਹ ਕੀ ਕਰ ਰਹੇ ਹੋ ਠੀਕਰੀਆਂ ਇਕੱਠੀਆਂ ਕਰਦਾ ਕੀ ਕਰੋਗੇ ਤੁਸੀਂ ਕਹਿਣਗੇ ਬਾਦਸ਼ਾਹ ਅਸੀਂ ਪੁਰਲੋਕ ਨੂੰ ਨਾਲ ਲਿਜਾਵਾਂਗੇ ਜਦੋਂ ਇੱਥੋਂ ਜਾਵਾਂਗੇ ਦੁਨੀਆਂ ਤੋਂ ਇਹਨਾਂ ਨੂੰ ਨਾਲ ਲਿਜਾਵਾਂਗੇ ਔਰ ਜਿੰਨੀਆਂ ਇਕੱਠੀਆਂ ਕਰ ਲਈਏ ਉਨੀ ਅੱਛੀਆਂ ਹਨ ਉਹਨਾਂ ਜ਼ਿਆਦਾ ਨਾਲ ਜਾਣਗੀਆਂ ਕਹਿਣਗੇ ਠੀਕਰੀਆਂ ਕਿਵੇਂ ਨਾਲ ਜਾਣਗੀਆਂ ਨਾਲ ਤਾਂ ਆ ਸਰੀਰ ਵੀ ਨਹੀਂ ਜਾਂਦਾ ਦੇਖੇ ਕਿਸੇ ਇੱਥੇ ਦੱਬ ਦਿੰਦੇ ਲੋਕ ਆਹੀ ਗੱਲ ਕਹਾਉਣਾ ਚਾਹੁੰਦੇ ਸੀ ਗੁਰੂ ਜੀ ਕਹਿਣਗੇ ਬਾਦਸ਼ਾਹ ਠੀਕਰੀਆਂ ਵੀ ਨਾਲ ਨਹੀਂ ਜਾਂਦੀਆਂ ਸਰੀਰ ਵੀ ਨਾਲ ਨਹੀਂ ਜਾਂਦਾ ਆਹ ਜਿਹੜੇ 45 ਗੰਜ ਜੋੜੇ ਨੇ ਪਰ ਜਨ ਦੁਖੀ ਕਰ ਕਰਕੇ ਇਹ ਨਾਲ ਜਾਣਗੇ ਤੇਰੇ ਜਦੋਂ ਇੰਨੀ ਗੱਲ ਗਈ ਇਹ ਨਾਲ ਜਾਣਗੇ ਜੇ ਤਾਂ ਤੇਰੇ ਨਾਲ ਜਾਣੇ ਛਾਤੀ ਤੇ ਰੱਖ ਕੇ ਲੈ ਜੀ ਫਿਰ ਤਾਂ ਠੀਕ ਹੈ ਨਹੀਂ ਇਹ ਵੀ ਨਹੀਂ ਜਾਣੇ ਫਿਰ ਕਿਉਂ ਪਬਲਿਕ ਨੂੰ ਦੁਖੀ ਕਰ ਆਪਣਾ ਫਰਜ਼ ਅਦਾ ਕਰ ਰਾਜੇ ਚੁਲੀ ਨਿਆਂ ਕੀ ਰਾਜਿਆਂ ਦਾ ਕੰਮ ਨਿਆਂ ਕਰਨ ਇਨਸਾਫ ਕਰਨਾ ਪਰਜਾ ਨੂੰ ਸੁੱਖ ਦੇ ਇਨਸਾਫ ਹੋਵੇ ਸੁੱਖ ਮਿਲਦਾ ਪਰਜਾ ਨੂੰ ਬੇਇਨਸਾਫੀ ਨਾਲ ਦੁੱਖ ਮਿਲਦਾ ਇਹ ਹੈ ਤੇਰਾ ਫਰਜ਼ ਰੱਬ ਦੀ ਬੰਦਗੀ ਕਰਨੀ ਤੇ ਇਨਸਾਫ ਕਰਨਾ ਗੁਰੂ ਜੀ ਦੇ ਦਰਸ਼ਨ ਕਰਕੇ ਉਹਦਾ ਚਿੱਤ ਨਿਰਮਲ ਹੋ ਗਿਆ ਸੀ ਕੁਛ ਗੁਰੂ ਜੀ ਅੰਦਰੋਂ ਪ੍ਰੇਰਦੇ ਸੀ ਆਪਣੀ ਸ਼ਕਤੀ ਦੁਆਰਾ ਉਹਦੇ ਚਿੱਤ ਅਖੀਰ ਬਾਦਸ਼ਾਹ ਚਰਨੇ ਡਿੱਗ ਪਏ ਖਿਮਾ ਕਰੋ ਬੜੀ ਗਲਤੀ ਕੀਤੀ ਗੁਰੂ ਜੀ ਕਹਿਣ ਲੱਗੇ ਅਹੰਕਾਰ ਜਿਨ੍ਹਾਂ ਨੂੰ ਦੁਖੀ ਕੀਤੇ ਪਰਜਾ ਨੂੰ ਉਸੀ ਤਰ੍ਹਾਂ ਉਹਨਾਂ ਦਾ ਪੈਸਾ ਮੋੜ ਅਤੇ ਪਰਜਾ ਨੂੰ ਯਾਨੀ ਸੁੱਖ ਦੇ ਹਰ ਤਰੀਕੇ ਸਿਰ ਪਰਜਾ ਆਪਣਾ ਕੰਮ ਕਾਰ ਕਰੇ ਅੱਛਾ ਖਾਵੇ ਆਰਾਮ ਪਹਿਨੇ ਅਤੇ ਸੁੱਖ ਨਾਲ ਵਸੇ ਪ੍ਰਭੂ ਦੀ ਰੱਬ ਦੀ ਯਾਦ ਕਰੇ ਤਾਂ ਜਾ ਕੇ ਪਿਆ ਪਏਗਾ ਸ਼ਾਇਦ ਇਸੀ ਤਰ੍ਹਾਂ ਫਿਰ ਉਹ ਨਿਆਂਕਾਰੀ ਬਣ ਗਿਆ ਬੁੱਧ ਦੀ ਕਿਰਪਾ ਕਿਉਂ ਗੁਰੂ ਬਾਬਾ ਜੀ ਸੰਸਾਰ ਦੇ ਉਧਾਰ ਵਾਸਤੇ ਸਾਰੇ ਥਾਈਂ ਫਿਰ ਫਿਰ ਕੇ ਚਾਰੇ ਪੈਰ ਜਿਹੜੇ ਧਰਮ ਦੇ ਸਨ ਉਹਨਾਂ ਨੂੰ ਕਾਇਮ ਕਰਦੇ ਰਹੇ ਇਉਂ ਸੰਸਾਰ ਦੇ ਵਿੱਚ ਗੁਰੂ ਜੀ ਨੇ ਸਤਿਯੁਗ ਵਰਤਾਇਆ ਅੱਜ ਦੇ ਦਿਨ ਅੱਜ ਤੋਂ 500-600 ਪਹਿਲਾਂ ਗੁਰੂ ਬਾਬਾ ਜੀ ਦਾ ਅਵਤਾਰ ਹੋਇਆ ਹੈ ਸੋ ਇਹ ਦਿਨ ਆਪ ਜੀ ਦੇ ਅਵਤਾਰ ਦਿਹਾੜੇ ਥਾਂ ਥਾਂ ਸ਼ਹਿਰ ਸਾਰੇ ਸ਼ਹਿਰਾਂ ਵਿੱਚ ਸਾਰੀ ਦੁਨੀਆਂ ਵਿੱਚ ਸਾਰੇ ਮੁਲਕਾਂ ਵਿੱਚ ਥਾਂ ਥਾਂ ਮਨਾਇਆ ਜਾ ਰਿਹਾ ਹੈ ਇਸੀ ਤਰ੍ਹਾਂ ਸਾਧ ਸੰਗਤ ਕਿਉਂ ਗੁਰੂ ਬਾਬਾ ਜੀ ਨੇ ਅੱਜ ਦੇ ਦਿਨ ਅਵਤਾਰ ਉਤਾਰੇ ਇਸ ਵਾਸਤੇ ਹੀ ਇਸ ਸੰਬੰਧ ਵਿੱਚ ਇਹ ਗੁਰਪੁਰਬ ਮਨਾ ਰਹੇ ਹੋ ਆਓ ਹੁਣ ਜੋ ਕਿ ਸਮਾਂ ਆ ਗਿਆ ਨਿੰਦਾ ਇਸ ਵਾਸਤੇ ਗੁਰੂ ਸਤੋਤਰ ਵਿੱਚ
ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ Thank you. ਸਾਰੇ